ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕ ਓਂਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰ ਪਹੀ ਪ੍ਰਾਤ ਸਤਿਗੁਰ ਤਬੈ ਸ਼ਸਤਰ ਬਸਤਰ ਕੋ ਪਾਏ ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸੁਹਾਏ ਪਹੀ ਪ੍ਰਾਤ ਸਤਿਗੁਰ ਤਬੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਦੇ ਅਪਾਰ ਕਿਰਪਾ ਸਦਕਾ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਵਾਸ ਕਰਦੇ ਆ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਖਾਲਸੇ ਦੀਆਂ ਸ਼ਸਤਰਧਾਰੀ ਘੋੜ ਸਵਾਰ ਸਿਪਾਹੀ ਫੌਜਾਂ ਤਿਆਰ ਕੀਤੀਆਂ ਜਿਵੇਂ ਜਿਵੇਂ ਪਹਾੜਾਂ ਦੀ ਤੂਣ ਵਿੱਚ ਖਾਲਸਾ ਵਿਚਰਦਾ ਹੈ ਸਤਿਗੁਰੂ ਜੀ ਦੀ ਆਗਿਆ ਪਾ ਕੇ ਹੋਰ ਪਹਾੜੀ ਇਲਾਕਿਆਂ ਵਿੱਚੋਂ ਆਪਣੇ ਹਾਥੀ ਘੋੜਿਆਂ ਲਈ ਚਾਰਾ ਲੈਣ ਵਾਸਤੇ ਜਾਂਦਾ ਹੈ ਜਿਨ੍ਹਾਂ ਇਲਾਕਿਆਂ ਵਿੱਚ ਵੜਨ ਤੋਂ ਭੀਮ ਚੰਦ ਕਹਿਲੂਰੀਏ ਨੇ ਔਰ ਹੋਰ ਬਾਕੀ ਦੇ ਸਭ ਪਹਾੜੀ ਰਾਜਿਆਂ ਨੇ ਮਨਾ ਕੀਤਾ ਹੋਇਆ ਸੀ ਕਿ ਦੂਜਾ ਹੋਰ ਕੋਈ ਆਪਣੀ ਮਰਜ਼ੀ ਨਾਲ ਸਾਡੇ ਇਲਾਕੇ ਵਿੱਚ ਆ ਕੇ ਪ੍ਰਵੇਸ਼ ਨਹੀਂ ਹੋ ਸਕਦਾ ਔਰ ਆਪਣੀਆਂ ਸਵਾਰੀਆਂ ਵਾਸਤੇ ਘਾਹ ਚਾਰਾ ਵੀ ਸਾਡੀਆਂ ਪਹਾੜੀ ਦੂਣਾਂ ਵਿੱਚੋਂ ਨਹੀਂ ਲਿਜਾ ਸਕਦਾ। ਸ੍ਰੀ ਅਨੰਦਪੁਰ ਸਾਹਿਬ ਤੋਂ ਨੇੜਲਾ ਜੋ ਇਲਾਕਾ ਜਿੱਥੋਂ ਕਿ ਘਾਹ ਚਾਰਾ ਆਦਿਕ ਸਿੰਘਾਂ ਨੇ ਪ੍ਰਾਪਤ ਕੀਤਾ, ਹੋਰ ਵੀ ਜੋ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਉਹਨਾਂ ਕੋਲ ਵੀ ਸਵਾਰੀਆਂ ਹੁੰਦੀਆਂ, ਘੋੜੇ ਹੁੰਦੇ ਆ, ਤਿਨ੍ਹਾਂ ਵਾਸਤੇ ਵੀ ਚਾਰੇ ਦੀ ਲੋੜ ਪੈਂਦੀ ਆ। ਪਰ ਇੱਕ ਜੋ ਅਨੰਦਪੁਰ ਸਾਹਿਬ ਦੇ ਆਸ ਪਾਸ ਦੀ ਪਹਾੜਾਂ ਦੀ ਦੂਣ ਆ, ਇੱਥੋਂ ਚਾਰਾ ਖਤਮ ਹੋਇਆ। ਖਾਲਸੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਵੇਂ ਤਾਂ ਜਿਵੇਂ ਤੁਹਾਡੀਆਂ ਫੌਜਾਂ ਦੀ ਗਿਣਤੀ ਵਧੀ ਆ, ਸਿਪਾਹੀਆਂ ਸੂਰਮਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ, ਤਿਵੇਂ ਘੋੜੇ ਹਾਥੀ ਵੀ ਹਨ ਔਰ ਸੰਗਤਾਂ ਦੀਆਂ ਸਵਾਰੀਆਂ ਵੀ ਆਉਂਦੀਆਂ, ਉਹਨਾਂ ਵਾਸਤੇ ਵੀ ਜੋ ਵਾਹਨਾਂ ਲਈ ਘਾਹ ਚਾਰਾ ਆਦਿਕ ਇੱਥੋਂ ਨੇੜਿਓਂ ਤਾਂ ਸਮਾਪਤ ਹੋ ਗਿਆ, ਹੁਣ ਕਿੱਧਰੋਂ ਲਿਆਈਏ? ਬਾਕੀ ਪਹਾੜਾਂ ਦੀਆਂ ਦੂਣਾਂ ਵਿੱਚ ਵੜਨ ਤੋਂ ਪਹਾੜੀ ਰਾਜਿਆਂ ਮਨ੍ਹਾ ਕੀਤਾ ਹੋਇਆ। ਸਤਿਗੁਰੂ ਜੀ ਨੇ ਆਗਿਆ ਦਿੱਤੀ ਕਿ ਖਾਲਸਾ ਇੱਕ ਦੂਣ ਵਿੱਚ ਹੀ ਨਹੀਂ ਫੈਲਣਾ, ਹੋਰ ਵੀ ਵੱਖ ਵੱਖ ਇਲਾਕਿਆਂ ਵਿੱਚ ਦੇਸ਼ਾਂ ਵਿੱਚ ਇਹ ਖਾਲਸਾ ਪਸਰੇਗਾ। ਜਿਵੇਂ ਪਾਣੀ ਦਾ ਵਹਾਅ ਵੱਧਦਾ ਧਰਤੀ ਉੱਪਰ ਪਾਣੀ ਫੈਲਦਾ ਹੈ, ਜਿਵੇਂ ਇੱਕ ਘਰ ਵਿੱਚ ਸੰਤਾਨ ਪੈਦਾ ਹੋਵੇ, ਸਹਿਜੇ ਸਹਿਜੇ ਪੁੱਤਰ ਤੋਂ ਅਗਾਂਹ ਔਲਾਦ ਵਿੱਚ, ਪਰਿਵਾਰ ਵਿੱਚ, ਸੰਬੰਧੀਆਂ ਵਿੱਚ ਵਾਧਾ ਹੋ ਜਾਂਦਾ ਆ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਨਾਲ ਇਹ ਜੋ ਖਾਲਸਾ ਪ੍ਰਗਟ ਹੋਇਆ, ਇਹ ਵੀ ਬਹੁਤ ਧਰਤੀ ਉੱਪਰ ਫੈਲ ਜਾਏਗਾ। ਸੋ ਪਹਾੜੀ ਇਲਾਕਿਆਂ ਵਿੱਚ ਖਾਲਸਾ ਵਿਚਰਦਾ ਹੈ, ਲੋਕ ਜਿਹੜੇ ਅੱਗੋਂ ਅੜ ਕੇ ਲੜਦੇ ਹਨ ਤਿਨ੍ਹਾਂ ਨਾਲ ਜੰਗ ਯੁੱਧ ਹੁੰਦਾ, ਜਿਹੜੇ ਨਿਮਰਤਾ ਸਹਿਤ ਮਿਲਦੇ ਹੈ ਉਹਨਾਂ ਦੀ ਖਾਲਸਾ ਰੱਖਿਆ ਕਰਦਾ ਹੈ। ਪਹਾੜੀ ਰਾਜੇ ਕਈ ਕਹਿਣ ਲੱਗੇ ਕਿ ਗੁਰੂ ਦੀਆਂ ਫੌਜਾਂ ਨਾਲ ਤਾਂ ਅਸੀਂ ਆਪਣੀਆਂ ਫੌਜਾਂ ਲੜਾਵਾਂਗੇ, ਕਿਤੇ ਗੁਰੂ ਆਪ ਆਵੇ ਨਾ ਕਿਤੇ ਆਪਣੀਆਂ ਫੌਜਾਂ ਸਮੇਤ ਅਸੀਂ ਉਸ ਨਾਲ ਲੜੀਏ। ਇਸ ਤਰ੍ਹਾਂ ਦੇ ਹੰਕਾਰ ਵਾਲੇ ਦੋ ਪਹਾੜੀ ਰਾਜੇ ਬਲੀਆ ਚੰਦ ਅਤੇ ਆਲਮ ਚੰਦ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਘੁੰਮਣ ਲੱਗੇ ਆਪਣੀਆਂ ਫੌਜਾਂ ਨੂੰ ਲੈ ਕੇ। ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਨਾਲ ਫੌਜਾਂ ਸਤਿਗੁਰੂ ਮਹਾਰਾਜ ਸਾਹਿਬ ਨੂੰ ਪਹਾੜੀਆਂ ਦੇ ਹੰਕਾਰ ਬਾਰੇ ਸਿੰਘਾਂ ਦੱਸਿਆ। ਸਤਿਗੁਰੂ ਜੀ ਇੱਕ ਦਿਨ ਸਵੇਰੇ ਤਿਆਰੀ ਕਰਕੇ ਰਣਜੀਤ ਨਗਾਰੇ ਉੱਪਰ ਚੋਟ ਲਗਾ ਕੇ ਬਾਹਰ ਵਿਚਰਨ ਵਾਸਤੇ ਗਏ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ ਹੋਏ ਜਦੋਂ ਵਾਪਸ ਆਉਣ ਲੱਗੇ ਆ, ਨਗਾਰੇ ਦੀ ਆਵਾਜ਼ ਸੁਣ ਕੇ ਉਹ ਦੋਵੇਂ ਪਹਾੜੀ ਰਾਜੇ ਬਲੀਆ ਚੰਦ ਅਤੇ ਆਲਮ ਚੰਦ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਫੌਜਾਂ ਨੂੰ ਲੈ ਕੇ ਸਤਿਗੁਰਾਂ ਦੇ ਸਾਹਮਣੇ ਆਣ ਹੋਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਉਹਨਾਂ ਦੀਆਂ ਫੌਜਾਂ ਨਾਲ ਲੜਨ ਲੱਗੇ। ਸਤਿਗੁਰੂ ਜੀ ਨੇ ਕਿਹਾ ਸੀ ਕਿ ਜੇ ਭੱਜ ਜਾਣ ਤਾਂ ਫਿਰ ਇਹਨਾਂ ਦੇ ਪਿੱਛੇ ਨਹੀਂ ਦੌੜਨਾ, ਜਦੋਂ ਵੈਰੀ ਨੂੰ ਜੰਗ ਦੇ ਮੈਦਾਨ ਨੂੰ ਭਜਾਇਆ ਹੈ ਪਿੱਛੇ ਸਿੰਘ ਦੌੜਨ ਲੱਗੇ ਆ। ਸਤਿਗੁਰੂ ਜੀ ਉਸ ਥਾਂ ਨੂੰ ਛੱਡ ਕੇ, ਫੌਜਾਂ ਨੂੰ ਛੱਡ ਕੇ ਲਾਂਭੇ ਹੋਏ, ਆਪਣੀਆਂ ਸਿੰਘਾਂ ਦੀਆਂ ਫੌਜਾਂ ਦੀ ਫਿਰ ਹਾਰ ਹੋਣ ਲੱਗੀ। ਕੁਝ ਸਿੰਘਾਂ ਆਣ ਸਤਿਗੁਰੂ ਸਾਹਿਬ ਜੀ ਨੂੰ ਦੱਸਿਆ, ਬੇਨਤੀ ਕੀਤੀ, ਮਹਾਰਾਜ ਤੁਸੀਂ ਉੱਥੋਂ ਆ ਗਏ ਹੋ ਤਾਂ ਆਪਣੀਆਂ ਫੌਜਾਂ ਹਰਨ ਲੱਗੀਆਂ। ਸਤਿਗੁਰਾਂ ਨੇ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਆਪ ਹੀ ਅਸੀਂ ਸਭ ਕੁਛ ਕਰਨ ਕਰਾਉਣ ਵਾਲੇ ਹਾਂ, ਤੁਹਾਡੇ ਮਨ ਵਿੱਚ ਵੀ ਹੰਕਾਰ ਹੋ ਗਿਆ ਸੀ, ਆਪ ਹੀ ਅਸੀਂ ਜੰਗਲ ਰੂਪ ਹਾਂ, ਆਪ ਹੀ ਸ਼ੇਰ ਰੂਪ ਹਾਂ, ਸਿੰਘ ਕਹਿਣ ਲੱਗੇ, ਮਹਾਰਾਜ ਭੁੱਲ ਦੀ ਖਿਮਾ ਬਖਸ਼ੋ, ਆਪ ਸਹਾਇਤਾ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨਖ ਦੇ ਚਿੱਲੇ ਵਿੱਚ ਜੜ ਕੇ ਪੰਜ ਤੀਰ ਛੱਡੇ ਆ, ਸਿੰਘਾਂ ਦਾ ਉਤਸ਼ਾਹ ਜੰਗ ਕਰਨ ਦਾ ਹੌਂਸਲਾ ਵਧਾਇਆ ਹੈ। ਕਵੀ ਜੀ ਨੇ ਦੱਸਿਆ ਕਿ ਨਾਲ ਆਕਾਸ਼ੀ ਫੌਜਾਂ, ਸ਼ਹੀਦੀ ਫੌਜਾਂ ਵੀ ਉਤਰੀਆਂ ਹਨ। ਸਤਿਗੁਰੂ ਜੀ ਦੇ ਬਹਾਦਰ ਜਰਨੈਲ ਸੂਰਮੇ ਭਾਈ ਉਦੈ ਸਿੰਘ ਅੱਗੇ ਵੱਧ ਕੇ ਲੜਨ ਲੱਗੇ ਆ, ਨਾਲ ਸਿੰਘਾਂ ਦੀ ਫੌਜ ਲੈ ਕੇ ਭਾਈ ਆਲਮ ਸਿੰਘ ਵੀ ਅੱਗੇ ਵਧੇ ਆ। ਉਧਰੋਂ ਬਲੀਆ ਚੰਦ ਆਇਆ, ਆਲਮ ਚੰਦ ਆਇਆ, ਜਿਸ ਪਹਾੜੀ ਰਾਜੇ ਦਾ ਨਾਮ ਆਲਮ ਚੰਦ ਹੈ, ਉਹ ਆਲਮ ਚੰਦ ਭਾਈ ਆਲਮ ਸਿੰਘ ਨਾਲ ਲੜਨ ਵਾਸਤੇ ਸਾਹਮਣੇ ਹੋਇਆ ਹੈ। ਭਾਈ ਆਲਮ ਸਿੰਘ ਨੇ ਸੋ ਆਲਮ ਚੰਦ ਨੇ ਆਪਣੀ ਤਿੱਖੀ ਤਲਵਾਰ ਦਾ ਵਾਰ ਭਾਈ ਆਲਮ ਸਿੰਘ ਉੱਪਰ ਕੀਤਾ ਹੈ। ਭਾਈ ਆਲਮ ਸਿੰਘ ਨੇ ਅੱਗੋਂ ਆਪਣੀ ਢਾਲ ਅੱਗੇ ਕਰਕੇ ਵਾਰ ਰੋਕ ਕੇ, ਜਿਸ ਹੱਥ ਵਿੱਚ ਆਲਮ ਚੰਦ ਨੇ ਪਹਾੜੀ ਰਾਜੇ ਨੇ ਤਲਵਾਰ ਫੜੀ ਹੋਈ ਹੈ, ਆਪਣਾ ਵਾਰ ਭਾਈ ਆਲਮ ਸਿੰਘ ਨੇ ਤੇਗ ਦਾ ਕਰਕੇ, ਤਲਵਾਰ ਪਕੜੀ ਵਾਲਾ ਉਸਦਾ ਹੱਥ ਆਲਮ ਚੰਦ ਦਾ ਵੱਢਿਆ, ਆਪਣਾ ਹੱਥ ਵਢਵਾ ਕੇ ਉਸੇ ਵੇਲੇ ਆਲਮ ਚੰਦ ਪਿਛਾਂਹ ਭੱਜਿਆ। ਬਲੀਆ ਚੰਦ ਫੌਜਾਂ ਲੈ ਕੇ ਅੱਗੇ ਵਧਿਆ, ਸਿੰਘਾਂ ਨੇ ਅੱਗੋਂ ਗੋਲੀਆਂ ਚਲਾਈਆਂ, ਬਲੀਆ ਚੰਦ ਪਹਾੜੀ ਰਾਜੇ ਦੀ ਲੱਤ ਵਿੰਨੀ ਗਈ, ਜਿਸ ਕਰਕੇ ਉਹ ਵੀ ਪਿੱਛੇ ਨੂੰ ਦੌੜਿਆ ਕਾਇਰ ਬਣ ਕੇ। ਹੋਰ ਸਭ ਪਹਾੜੀ ਫੌਜਾਂ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗੀਆਂ। ਇਉਂ ਸਿੰਘਾਂ ਦੀ ਜੰਗ ਦੇ ਮੈਦਾਨ ਵਿੱਚ ਫਤਿਹ ਹੋਈ। ਜਦੋਂ ਜੰਗ ਦਾ ਮੈਦਾਨ ਛੱਡ ਕੇ ਸਭ ਪਹਾੜੀਏ ਦੌੜ ਗਏ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆਏ ਹੈ, ਜਕਾਰੇ ਛੱਡਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਣਜੀਤ ਨਗਾਰੇ 'ਤੇ ਚੋਟਾਂ ਲਗਾਉਂਦਿਆਂ ਹੋਇਆ ਫੌਜਾਂ ਪਹੁੰਚੀਆਂ ਨੇ, ਬਹੁਤ ਖੁਸ਼ੀਆਂ ਪ੍ਰਗਟ ਹੋਈਆਂ। ਸੋ ਇਸ ਪ੍ਰਕਾਰ ਪਿੱਛੇ ਇਹ ਪ੍ਰਸੰਗ ਸੁਣਾਇਆ ਗਿਆ ਸੀ, ਔਰ ਸਤਿਗੁਰੂ ਜੀ ਦੇ ਪਾਸ ਦੀਵਾਨ ਸੱਜਦਾ ਹੈ। ਇੱਕ ਦਿਨ ਸੁੰਦਰ ਦੀਵਾਨ ਸਜਿਆ ਹੈ ਤਾਂ ਇੱਕ ਕਾਜ਼ੀ ਜੋ ਮੁਸਲਮਾਨ ਸਲਾਰਦੀਨ ਵੀ ਸਤਿਗੁਰੂ ਜੀ ਦੀ ਸੰਗਤ ਵਿੱਚ ਪਹੁੰਚਿਆ, ਕੀ ਦੇਖਦਾ ਹੈ ਕਿ ਬਹੁਤ ਸਾਰੀਆਂ ਸੰਗਤਾਂ ਆਣ ਕੇ ਦਰਸ਼ਨ ਕਰਦੀਆਂ, ਨਮਸਕਾਰਾਂ ਕਰਦੀਆਂ, ਕੋਈ ਬੇਨਤੀਆਂ ਕਰਦੇ ਨੇ, ਗੁਰੂ ਚਰਨਾਂ ਵਿੱਚ ਮੱਥਾ ਟੇਕਦੇ ਆ। ਸਤਿਗੁਰੂ ਜੀ ਸੰਗਤਾਂ 'ਤੇ ਪ੍ਰਸੰਨ ਹੋ ਕੇ ਆਸ਼ੀਰਵਾਦ ਵੀ ਬਖਸ਼ਦੇ ਹੈ, ਔਰ ਬਖਸ਼ਿਸ਼ਾਂ ਸਿਰੋ ਭਾਵ ਦੇ ਕੇ ਸਤਿਗੁਰੂ ਜੀ ਨਿਵਾਜਦੇ ਨੇ। ਸਲਾਰਦੀਨ ਕਾਜ਼ੀ ਦੇ ਮਨ ਵਿੱਚ ਸ਼ੰਕਾ ਫੁਰਿਆ ਕਿ ਸਾਡੇ ਮਜ਼ਹਬ ਵਿੱਚ ਤਾਂ ਕਰਮਾਂ ਅਨੁਸਾਰ ਹੀ ਫਲ ਮਿਲਦਾ ਦੱਸੀਦਾ ਹੈ, ਹਿੰਦੂ ਮਤ ਅਨੁਸਾਰ ਵੀ ਫਲ ਕਰਮਾਂ ਅਨੁਸਾਰ ਫਲ ਮਿਲਦਾ ਆ, ਪਰ ਇੱਥੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਰਹੇ ਆ, ਗੁਰੂ ਜੀ ਆਸ਼ੀਰਵਾਦ ਦੇ ਰਹੇ ਨੇ, ਜੇ ਕਰਮਾਂ ਅਨੁਸਾਰ ਹੀ ਫਲ ਮਿਲਦਾ ਆ ਤਾਂ ਫਿਰ ਮੱਥਾ ਟੇਕਣ ਨਾਲ ਕੀ ਲਾਭ ਹੁੰਦਾ ਹੈ। ਗੁਰਾਂ ਵੱਲੋਂ ਆਸ਼ੀਰਵਾਦ ਬਖਸ਼ਣ 'ਤੇ ਕੀ ਪ੍ਰਾਪਤੀ ਹੁੰਦੀ ਆ, ਇਹ ਮਨ ਵਿੱਚ ਸ਼ੰਕੇ ਫੁਰੇ ਨੇ। ਬੇਨਤੀ ਕਰਨ ਦਾ ਸਬੱਬ ਜਾਣ ਕੇ ਕਾਜ਼ੀ ਸਲਾਰਦੀਨ ਨੇ ਸਤਿਗੁਰੂ ਜੀ ਨੇ ਬੇਨਤੀ ਕੀਤੀ ਕਿ ਇਸ ਪ੍ਰਕਾਰ ਹੋਰਨਾਂ ਮਤਾਂ ਦੀ ਇਹ ਵਿਚਾਰ ਹੈ, ਜੇ ਕਰਮਾਂ ਅਨੁਸਾਰ ਫਲ ਮਿਲਦਾ ਤਾਂ ਸੰਗਤ ਕਰਨ ਦਾ, ਮੱਥਾ ਟੇਕਣ ਦਾ, ਔਰ ਤੁਹਾਥੋਂ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੰਗਤ ਨੂੰ ਕਿਵੇਂ ਲਾਭ ਮਿਲ ਸਕਦਾ। ਸਤਿਗੁਰੂ ਜੀ ਨੇ ਦੱਸਿਆ ਕਿ ਭਾਈ ਇਸ ਤਰ੍ਹਾਂ ਤੈਨੂੰ ਸਮਝਾਉਂਦੇ ਹਾਂ, ਮਹਾਰਾਜ ਸਾਹਿਬ ਨੇ ਸਿਆਹੀ ਔਰ ਮੋਹਰ ਕਾਗਜ਼ ਪਾਸ ਮੰਗਵਾਏ, ਆਪਣੇ ਘਰ ਕਮਲਾਂ ਵਿੱਚ ਮੋਹਰ ਲੈ ਕੇ, ਮੋਹਰ ਦੇ ਅੱਖਰ ਮਹਾਰਾਜ ਨੇ ਸਲਾਰਦੀਨ ਕਾਜ਼ੀ ਨੂੰ ਵਿਖਾਏ, ਕਿਹਾ ਕਿ ਭਲਾ ਦੇਖ ਪੜ੍ਹ ਸਕਦਾ ਹੈ ਕੀ ਲਿਖਿਆ ਹੋਇਆ? ਕਹਿਣ ਲੱਗਾ ਮਹਾਰਾਜ, ਇਹ ਤਾਂ ਅੱਖਰ ਮੋਹਰ ਦੇ ਪੁੱਠੇ ਆ, ਐਵੇਂ ਕੀ ਪਤਾ ਲੱਗੂਗਾ ਕੀ ਲਿਖਿਆ? ਸਿਆਹੀ 'ਤੇ ਲਗਾ ਕੇ ਕਾਗਜ਼ 'ਤੇ ਲਗਾਇਆ ਜਾਏ ਫਿਰ ਪਤਾ ਲੱਗੇਗਾ ਕਿ ਅੱਖਰ ਸਿੱਧੇ ਕੀ ਹਨ। ਸਤਿਗੁਰਾਂ ਕਿਹਾ ਕਿ ਇਸੇ ਪ੍ਰਕਾਰ ਜਿਨ੍ਹਾਂ ਦੇ ਮੱਥੇ ਦੇ ਪੁੱਠੇ ਲੇਖ ਨੇ, ਜਦੋਂ ਗੁਰੂ ਚਰਨਾਂ ਵਿੱਚ ਆਉਂਦੇ ਆ, ਮੱਥਾ ਟੇਕਦੇ ਆ, ਉਹਨਾਂ ਦੇ ਲੇਖ ਸਿੱਧੇ ਹੁੰਦੇ ਆ। ਕਿਵੇਂ ਸਿੱਧੇ ਹੁੰਦੇ? ਤੈਨੂੰ ਦਿਖਾਉਂਦੇ ਹਾਂ। ਮੋਹਰ ਸਿਆਹੀ 'ਤੇ ਲਗਾ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਾਗਜ਼ 'ਤੇ ਲਗਾਈ ਆ, ਆਖਿਆ ਹੁਣ ਪੜ੍ਹ ਕੀ ਲਿਖਿਆ ਹੋਇਆ ਨਜ਼ਰ ਆਉਂਦਾ ਹੈ। ਦੱਸਿਆ ਮਹਾਰਾਜ, ਲਿਖਿਆ ਹੋਇਆ ਆਪ ਜੀ ਦੇ ਮੋਹਰ ਦੇ ਅੱਖਰ ਤੁਹਾਡੀ ਗੁਰੂ ਪਾਤਸ਼ਾਹੀ ਬਾਬਤ ਲਿਖੇ ਹੋਇਆ। ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹਤ ਵੱਲੋਂ ਆਪਣੇ ਸਿੱਖਾਂ ਦੀ ਬਿਨਾਂ ਢਿੱਲ ਤੋਂ ਤਤਕਾਲ ਉਸੇ ਵੇਲੇ ਸਹਾਇਤਾ ਕੀਤੀ ਜਾਂਦੀ ਹੈ, ਔਰ ਉਹਨਾਂ ਨੂੰ ਦੇਗ 'ਤੇ ਔਰ ਤੇਗ 'ਤੇ ਫਤਿਹ ਗੁਰ ਕਿਰਪਾ ਸਦਕਾ ਪ੍ਰਾਪਤ ਹੁੰਦੀ ਹੈ। ਸੋ ਇਹ ਬਚਨ ਮੋਹਰ ਦੇ ਲਿਖੇ ਹੋਏ ਪੜ੍ਹੇ ਆ। ਕਾਜੀ ਨੂੰ ਪੁੱਛਿਆ, ਕਾਜੀ ਨੇ ਕਿਹਾ ਮਹਾਰਾਜ ਹੁਣ ਤਸੱਲੀ ਹੋਈ ਆ। ਸਤਿਗੁਰਾਂ ਦੱਸਿਆ ਕਿ ਇਸ ਪ੍ਰਕਾਰ ਜਿਹੜਾ ਗੁਰੂ ਚਰਨਾਂ ਵਿੱਚ ਮੱਥਾ ਟੇਕਦਾ ਹੈ ਉਸਨੂੰ ਲਾਭ ਪ੍ਰਾਪਤ ਹੁੰਦਾ ਹੈ, ਜੇ ਸ਼ਰਧਾ ਭਾਵਨਾ ਸਹਿਤ ਸ਼ਰਧਾ ਰੂਪੀ ਸਿਆਹੀ ਲਗਾ ਕੇ ਗੁਰੂ ਚਰਨਾਂ ਰੂਪ ਕਾਗਜ਼ ਦੇ ਉੱਪਰ ਆਪਣੇ ਮਸਤਕ ਦੀ ਮੋਹਰ ਨਿਸ਼ਾਨੀ ਨੂੰ ਜਦੋਂ ਰੱਖਦਾ ਹੈ, ਗੁਰੂ ਚਰਨਾਂ ਵਿੱਚ ਧਰਦਾ ਹੈ, ਤਾਂ ਪੁੱਠੇ ਲੇਖ ਸਿੱਧੇ ਹੋ ਜਾਂਦੇ ਆ। ਪਰ ਸ਼ਰਤ ਇਹ ਹੈ ਕਿ ਸ਼ਰਧਾ ਹੋਵੇ, ਭਾਵਨਾ ਹੋਵੇ, ਜਿਸ ਕਰਕੇ ਕਿਸੇ ਸਿਆਣੇ ਭਗਤੀ ਭਾਵ ਵਾਲੇ ਵਿਦਵਾਨ ਨੇ ਲਿਖਿਆ, ਸ਼ੀਸ ਨਿਵਾਇਆ ਗਿਰਪੜੈ ਸ਼ਬ ਪਾਪਨ ਕੀ ਪੋਟ। ਐਵੇਂ ਸੀਸ ਝੁਕਾਈਏ, ਨਮਸਕਾਰ ਕਰੀਏ, ਮੱਥਾ ਟੇਕੀਏ, ਨਾਲ ਹੀ ਆਪਣੀ ਮਨ ਮਤ ਜੋ ਹੈ ਉਹ ਤਿਆਗ ਦੇਈਏ, ਜਿਸ ਕਰਕੇ ਪਾਪਾਂ ਦੀ ਥੈਲੀ ਜਿਹੜੀ ਹੈ ਉਹ ਵੀ ਨਾਲ ਬੋਝ ਵੀ ਉਹ ਲੱਥ ਜਾਵੇ। ਤਾਂ ਤੇ ਸੀਸ ਨਿਵਾਈਆ ਲੱਗੈ ਨਾ ਜਮ ਕੀ ਚੋਟ। ਜਮਾਂ ਦੀਆਂ ਚੋਟਾਂ ਜਿਸ ਕਰਕੇ ਇਸ ਪ੍ਰਕਾਰ ਮੱਥਾ ਟੇਕਣ ਨਾਲ ਨਾ ਸਹਾਰਨੀਆਂ ਪੈਣ। ਇਵੇਂ ਨਮਸਕਾਰਾਂ ਕਰਨ ਦਾ, ਗੁਰੂ ਚਰਨਾਂ ਵਿੱਚ ਲਾਭ ਪ੍ਰਾਪਤ ਹੋਣ ਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਮਝਾਇਆ। ਸੁਣ ਕੇ ਕਾਜੀ ਨੇ ਕਿਹਾ, ਮਹਾਰਾਜ ਮੇਰੇ ਮਨ ਦੀ ਤਸੱਲੀ ਹੋਈ ਹੈ, ਸ਼ੰਕੇ ਦੂਰ ਹੋਏ ਆ, ਪਤਾ ਲੱਗਿਆ ਕਿ ਕਿਵੇਂ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ, ਨਮਸਕਾਰਾਂ ਸਿਜਦੇ ਕਰਨ ਦਾ, ਸਲਾਮਾਂ ਕਰਨ ਦਾ ਸਿੱਖਾਂ ਨੂੰ ਕੀ ਲਾਭ ਪ੍ਰਾਪਤ ਹੁੰਦਾ। ਸੋ ਬਹੁਤ ਫਿਰ ਸਿਫਤ ਕੀਤੀ ਸਤਿਗੁਰੂ ਮਹਾਰਾਜ ਸਾਹਿਬ ਦੀ ਕਿ ਮਹਾਰਾਜ ਮੈਂ ਤਾਂ ਪਹਿਲਾਂ ਹੀ ਜਦੋਂ ਤੁਹਾਡੀ ਹਜ਼ੂਰੀ ਵਿੱਚ ਆਇਆ ਸੀ ਉਸ ਵੇਲੇ ਹੀ ਮੈਨੂੰ ਪ੍ਰਤੀਤ ਹੋਇਆ ਸੀ ਕਿ ਖਰਦਾ ਦਾ ਸਰੂਪ ਹਨ ਮਹਾਰਾਜ, ਮੈਨੂੰ ਜਿਨ੍ਹਾਂ ਦੇ ਹੁਣ ਦਰਸ਼ਨ ਹੋਇਆ। ਬਚਨ ਸੁਣ ਕੇ ਹੋਰ ਮਨ ਪ੍ਰਸੰਨ ਹੋਇਆ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਸਮਝਾਇਆ। ਸੋ ਵਿਸਥਾਰ ਸਹਿਤ ਇਹਨਾਂ ਪ੍ਰਸੰਗਾਂ ਦੇ ਪਿੱਛੇ ਵਿਚਾਰ ਹੋਈ ਸੀ, ਚੱਲ ਰਹੀ ਲੜੀਵਾਰ ਕਥਾ ਵਿੱਚ ਸੁਣਾਈ ਗਈ ਸੀ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪਹੀ ਪ੍ਰਾਤ ਸਤਿਗੁਰ ਤਬੈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਸੋ ਇੱਕ ਦਿਨ ਰਾਤੀ ਆਰਾਮ ਕਰਕੇ ਫਿਰ ਅਗਲਾ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ, ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਸੋਚਾਚਾਰ ਇਸ਼ਨਾਨ ਕੀਤਾ, ਆਪਣੇ ਰੋਜ਼ਾਨਾ ਦੇ ਧਿਆਨ ਗੁਰੂ ਚਰਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਨਿਜ ਸਰੂਪ ਦਾ ਕਰਨ ਦੇ ਨਿਤ ਨੇਮ ਤੋਂ ਉਪਰੰਤ
ਸ਼ਸਤਰ ਬਸਤਰ ਕਾ ਉਪਾਏ,
ਸ਼ਸਤਰ ਬਸਤਰ ਸਜਾ ਕੇ,
ਅਲੰਕਾਰ ਦੀਪਤ ਰਤਨ,
ਜਿਹੜੇ ਕਿ ਸ਼ਸਤਰ ਬਸਤਰ ਸੁੰਦਰ ਸਜ ਰਹੇ ਆ, ਜਿਨ੍ਹਾਂ ਵਿੱਚ ਬਹੁਤ ਸੁੰਦਰ ਰਤਨਾਂ ਦੀ ਸ਼ਸਤਰਾਂ ਵਿੱਚ ਜੜਤ ਕੀਤੀ ਹੋਈ ਹੈ।
ਸੁੰਦਰ ਰੂਪ ਸੁਹਾਏ,
ਐਸੇ ਸੋਹਣੇ ਸਰੂਪ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੋਭਣ ਲੱਗੇ ਹਨ।
ਚੌਪਈ ਸਭਾ ਸਥਾਨ ਆਨ ਗੁਰਪੂਰੇ,
ਸਭਾ ਦੀਵਾਨ ਵਾਲੇ ਅਸਥਾਨ ਤੇ ਪੂਰਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਣ ਪਹੁੰਚੇ।
ਸੁਣ ਕਰ ਪਹੁੰਚੇ ਸਿੰਘ ਹਜ਼ੂਰੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਸਿੰਘਾਂ ਨੇ ਸੁਣਿਆ ਕਿ ਦੀਵਾਨ ਵਿੱਚ ਤਾਂ ਮਹਾਰਾਜ ਆ ਪਹੁੰਚੇ ਹੈ, ਹੋਰ ਵੀ ਸਿੱਖ ਪਹਿਲਾਂ ਦੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਦਾ ਕੀਰਤਨ ਕਰਦੇ ਸੁਣਦੇ ਸਨ। ਜਿਹੜੇ ਹਾਲੇ ਤਾਂ ਹੀ ਸੰਗਤ ਵਿੱਚ ਨਹੀਂ ਸੀ ਪਹੁੰਚੇ, ਉਹ ਵੀ ਸੁਣ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਲੱਗੇ।
ਸਿਰ ਨਮਰੀ ਕਰ ਦਰਸ਼ਨ ਚਿਤੇ,
ਨਿਮਰਤਾ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਆਣ ਕੇ ਸੀਸ ਝੁਕਾਉਂਦੇ ਹੈ ਔਰ ਦਰਸ਼ਨ ਕਰਦੇ ਹਨ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਆਪਣੀ ਰਸਨਾ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਫਤਿਹ ਦਾ ਉਚਾਰਨ ਕਰਦੇ ਆ। ਗੁਰੂ ਚਰਨਾਂ ਵਿੱਚ ਪਹੁੰਚ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਸਾਧ ਸੰਗਤ ਆਣ ਕਰਕੇ ਫਤਿਹ ਗਜਾਉਂਦੇ ਆ, ਕਿਉਂਕਿ ਸਭ ਸਿੱਖਾਂ ਨੂੰ ਸਤਿਗੁਰੂ ਜੀ ਦੀ ਆਗਿਆ ਹੈ ਫਤਿਹ ਦਾ ਉਚਾਰਨ ਕਰਨ ਦੀ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਵੀ ਸਨਮੁਖ ਜਦੋਂ ਗੁਰੂ ਕੇ ਦਰਸ਼ਨ ਕਰਨ ਪਹੁੰਚਣਾ ਹੁੰਦਾ ਹੈ, ਉਸ ਵੇਲੇ ਵੀ ਜੇ ਦੀਵਾਨ ਸਜਿਆ ਹੋਵੇ ਤਾਂ ਗੁਪਤ ਰਤਨਾਂ ਨਾਲ ਉਚਾਰਨ ਕਰਕੇ ਫਤਿਹ ਦਾ ਉਚਾਰਨ ਕਰਨਾ ਹੁੰਦਾ ਹੈ। ਸੋ ਜਿਸ ਵੇਲੇ ਸੰਗਤ ਨਾ ਹੋਵੇ ਉਸ ਵੇਲੇ ਉੱਚੀ ਆਵਾਜ਼ ਵਿੱਚ ਵੀ ਗੱਜ ਕੇ ਅਸੀਂ ਫਤਿਹ ਦਾ ਉਚਾਰਨ ਕਰ ਸਕਦੇ ਹਾਂ। ਔਰ ਜਿਵੇਂ ਮਹਾਰਾਜ ਨੇ ਬਚਨ ਕੀਤੇ ਹੈ, ਆ ਗਿਆ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਗੁਰਸਿੱਖਾਂ ਨੇ ਆਪਸ ਵਿੱਚ ਮਿਲਦਿਆਂ ਹੋਇਆਂ ਫਤਿਹ ਦਾ ਉਚਾਰਨ ਕਰਨਾ ਹੈ। ਸੋ ਕਈ ਇਸ ਫਤਿਹ ਦੇ ਉਚਾਰਨ ਕਰਨ ਦੀ ਆਗਿਆ ਨੂੰ ਵਿਸਾਰ ਕਰਕੇ ਆਪਣੀ ਰਚਨਾ ਤੋਂ ਕੇਵਲ ਆਮ ਜਿਵੇਂ ਲੋਕਾਂ ਵਿੱਚ ਪ੍ਰਸਿੱਧ ਹੈ ਕਿ ਜਕਾਰੇ ਦਾ ਜੋ ਸ਼ਬਦ ਉਚਾਰਨ ਕੀਤਾ ਜਾਂਦਾ, ਜਕਾਰਾ ਛੱਡਣ ਤੋਂ ਉਪਰੰਤ ਸਤਿ ਸ੍ਰੀ ਅਕਾਲ ਤਿੰਨ ਕੁ ਅੱਖਰ ਹੋਣ ਕਰਕੇ ਸੌਖਾ ਉਚਾਰਨ ਕਰਨਾ ਲੱਗਦਾ, ਇਸ ਕਰਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਪਰ ਉਹ ਵੀ ਕਈ ਵਾਰ ਸਤਿ ਸ੍ਰੀ ਅਕਾਲ ਦਾ ਵੀ ਉਚਾਰਨ ਪੂਰਾ ਉਹਨਾਂ ਤੋਂ ਰਸਨਾ ਤੋਂ ਹੁੰਦਾ ਨਹੀਂ, ਕੇਵਲ ਤਿੰਨ ਕੁ ਹੀ ਅੱਖਰ 35 ਅੱਖਰਾਂ ਦੇ ਵਿੱਚੋਂ ਬੁਲਾਉਂਦੇ, ਸਤਿ ਸ੍ਰੀ ਅਕਾਲ ਵਗੈਰਾ ਹੀ ਕਹਿ ਦਿੰਦੇ ਆ। ਸੋ ਪੂਰਾ ਉਹ ਵੀ ਨਹੀਂ ਉਚਾਰਨ ਉਹਨਾਂ ਦੇ ਕੋਲੋਂ ਹੁੰਦਾ। ਇੱਥੋਂ ਤੱਕ ਰਹਿ ਗਏ ਹਨ ਕਿ ਪਦਾਰਥ ਮੰਗਣੇ ਹੋਣ, ਧਨ ਪਦਾਰਥ ਲੈਣਾ ਹੋਵੇ, ਉਸ ਵੇਲੇ ਰਸਨਾ ਪੂਰੀ ਚੱਲਦੀ ਹੈ, ਜ਼ੁਬਾਨ ਤੋਂ ਪੂਰੇ ਪੂਰੇ ਅੱਖਰ ਦਾ ਉਚਾਰਨ ਹੁੰਦਾ ਹੈ। ਜੋ ਕੋਈ ਪਕਵਾਨ ਪਦਾਰਥ ਆਦਿਕ ਵਰਤ ਰਹੇ ਹੋਣ ਅਤੇ ਇਸ ਵੇਲੇ ਮੰਗਣਾ ਹੋਵੇ, ਅੱਧਾ ਕੁ ਅੱਖਰ ਨਹੀਂ ਬੋਲਦੇ, ਫਿਰ ਪੂਰਾ ਉਚਾਰਨ ਕਰਕੇ ਦੱਸਦੇ ਆਹ ਪਦਾਰਥ ਸਾਨੂੰ ਚਾਹੀਦਾ, ਹਾਲੇ ਤੱਕ ਸਾਡੇ ਵੱਲ ਤਾਂ ਕੋਈ ਵਰਤਾਵਾ ਆਇਆ ਨਹੀਂ ਸੀ। ਸੋ ਪਰ ਜਦੋਂ ਗੁਰੂ ਮਹਾਰਾਜ ਸਾਹਿਬ ਦਾ ਸ਼ਬਦ ਉਚਾਰਨ ਕਰਨਾ ਪਵੇ ਰਸਨਾ ਤੋਂ, ਤਾਂ ਉਸ ਵੇਲੇ ਆਲਸ ਜਿਹਾ ਹੁੰਦਾ ਕਿ ਕੀ ਸੁਣਨ ਵਾਲਾ ਆਖੀਗਾ ਕਿ ਬੜਾ ਇਹ ਗੁਰੂ ਪਿਆਰਾ ਰੱਬ ਦਾ ਹੈ, ਬੜਾ ਸ਼ੁੱਧ ਉਚਾਰਨ ਕਰ ਰਿਹਾ ਹੈ ਰਸਨਾ ਤੋਂ। ਸੋ ਐਸਾ ਖਿਆਲ ਕਰਦੇ ਹਨ, ਆਲਕ ਕਰਦੇ ਹਨ ਸ਼ਬਦ ਦਾ ਗੁਰੂ ਸਾਹਿਬ ਦੇ ਬਚਨਾਂ ਦਾ ਉਚਾਰਨ ਕਰਨ ਤੋਂ। ਪਰ ਸੋ ਗੱਜ ਕੇ ਫਤਿਹ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਔਰ ਸਿੱਖਾਂ ਨੂੰ ਆਪਸ ਵਿੱਚ ਮਿਲਦਿਆਂ ਹੋਇਆਂ ਬੁਲਾਉਣੀ ਚਾਹੀਦੀ ਹੈ। ਜਿਸ ਦਾ ਉਚਾਰਨ ਕਿਵੇਂ ਸਿੱਖ ਕਰਦੇ ਹਨ ਗੱਜ ਕਰਕੇ, ਤਿਵੇਂ ਆਪਾਂ ਵੀ ਫਤਿਹ ਦਾ ਉਚਾਰਨ ਉਸੇ ਪ੍ਰਕਾਰ ਗੱਜ ਕੇ ਕਰੀਏ। ਸੰਗਤ ਨੇ ਵੀ ਗੱਜ ਕੇ ਫਤਿਹ ਦਾ ਜਵਾਬ ਦੇਣਾ, ਆਲਸ ਨਹੀਂ ਕਰਨਾ ਬੋਲਣ ਤੋਂ। ਇਸ ਕਰਕੇ ਗੱਜ ਕੇ ਜਿਵੇਂ ਸਿੱਖ ਫਤਿਹ ਬੁਲਾਉਂਦੇ ਹਨ ਗੁਰੂ ਚਰਨਾਂ ਵਿੱਚ ਆਣ ਕੇ, ਤਿਵੇਂ ਬੁਲਾਈਏ। ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੱਗਿਓ ਦੀਵਾਨ ਖਾਲਸਾ ਆਇਓ,
ਇਸ ਪ੍ਰਕਾਰ ਫਤਿਹ ਦਾ ਉਚਾਰਨ ਕਰਦਾ ਹੈ ਖਾਲਸਾ ਆਣ ਕਰਕੇ। ਦੀਵਾਨ ਸਜਿਆ ਗੁਰੂ ਕੀ ਹਜ਼ੂਰੀ ਵਿੱਚ, ਖਾਲਸਾ ਪਹੁੰਚ ਰਿਹਾ ਗੁਰੂ ਚਰਨਾਂ ਵਿੱਚ।
ਸੁਰਗਨ ਮਹਿ ਜਿਮ ਇੰਦਰ ਸੁਹਾਇਓ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਸਿੱਖਾਂ ਵਿੱਚ ਸਜ ਰਹੇ ਹਨ, ਬਹੁਤ ਸੋਭਾ ਪ੍ਰਗਟ ਹੋ ਰਹੀ ਆ। ਜਿਵੇਂ ਕਿ ਬਹੁਤ ਸਾਰੇ ਦੇਵਤਿਆਂ ਦੇ ਵਿੱਚ ਜੋ ਸਵਰਗ ਦਾ ਰਾਜਾ ਇੰਦਰ ਸੱਜਦਾ ਹੋਵੇ, ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਲਾ ਸਭਾ ਦੀ ਬਰਾਬਰੀ ਇੰਦਰ ਦੇਵਤਾ ਵੀ ਕੀ ਕਰ ਸਕਦਾ। ਕਵੀ ਜੀ ਇੱਕ ਅੰਗੀ ਸੋਭਾ ਦਾ ਦ੍ਰਿਸ਼ਟਾਂਤ ਦਿੰਦੇ ਆ ਕਿ ਜਿਵੇਂ ਕਿ ਦੇਵਤੇ ਸਭਾ ਵਿੱਚ ਸੱਜਦੇ, ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖ ਸ਼ਸਤਰਧਾਰੀ ਯੋਧੇ ਸੱਜ ਰਹੇ ਹਨ।
ਜੋ ਸੰਗਤ ਦਰਸ਼ਨ ਹਿਤ ਆਈ,
ਜਿਹੜੀ ਸੰਗਤ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਈ ਹੈ,
ਕਰ ਕਰ ਨਮੋ ਥਿਰੇ ਸਮਦਾਈ,
ਇਹ ਸਭ ਸੰਗਤਾਂ ਗੁਰੂ ਚਰਨਾਂ ਵਿਖੇ ਨਮਸਕਾਰ ਕਰ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਬੈਠ ਰਹੀਆਂ।
ਇੱਕ ਟੱਕ ਹੇਰਤ ਹੈ ਨਰ ਨਾਰੀ,
ਇੱਕ ਟੱਕ ਸਭ ਮਾਈ ਭਾਈ ਆਪਣੀ ਨਿਗਾਹ ਦ੍ਰਿਸ਼ਟੀ ਲਗਾ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ ਕਿ ਅੱਗੋਂ ਪਿੱਛੋਂ ਸੰਸਾਰ ਵਿੱਚ ਵਿਚਰਦਿਆਂ ਕਿਹੜਾ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ, ਕਈ ਵਾਰ ਪ੍ਰਤੱਖ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਦਾ। ਜੇਕਰ ਹੁਣ ਮੌਕਾ ਮਿਲਿਆ ਹੋਇਆ ਆ ਤਾਂ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਹੀ ਬਹੁਤਾ ਸਮਾਂ ਬੈਠੇ ਰਹੀਏ। ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਬੈਠੇ ਹਾਂ, ਦਰਸ਼ਨ ਕਰ ਸਕਦੇ ਹਾਂ, ਆਪਣੇ ਨੇਤਰਾਂ ਨਾਲ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਵੀ ਲਾਹਾ ਪ੍ਰਾਪਤ ਕਰੀਏ। ਇਸ ਕਰਕੇ ਇਸ ਪ੍ਰਕਾਰ ਦੀ ਭਾਵਨਾ ਦੇ ਨਾਲ ਇੱਕ ਰਸ ਇੱਕ ਟੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਤੱਕਦੇ ਹੋਏ ਦਰਸ਼ਨ ਕਰਦੇ ਹਨ।
ਸਿਰ ਪਰ ਤੁਰਹਿ ਚੌਰ ਬਹੁ ਬਾਰੀ,
ਸਤਿਗੁਰੂ ਜੀ ਦੇ ਸੀਸ ਉੱਪਰ ਚਵਰ ਬਰਦਾਰ ਜੋ ਸੇਵਕ ਹੈ ਉਹ ਚਵਰ ਟੁਲਾ ਰਿਹਾ ਹੈ, ਇੱਧਰ ਉੱਧਰ ਚਵਰ ਚੁਲਾਉਂਦਾ ਹੈ।
ਚਹੁ ਦਿਸ਼ ਦੂਰ ਦੂਰ ਲੱਗ ਵੈਸੇ,
ਇਹ ਚਾਰੇ ਦਿਸ਼ਾਵਾਂ ਵਿੱਚ ਦੂਰ ਦੂਰ ਤੱਕ ਸੰਗਤਾਂ ਬੈਠੀਆਂ ਹੋਈਆਂ।
ਉੱਚੇ ਧੁਨ ਬੋਲੇ ਪ੍ਰਭ ਐਸੇ,
ਇਸ ਪ੍ਰਕਾਰ ਜਦੋਂ ਸੰਗਤ ਆਣ ਸਜੀ ਹੈ ਦੀਵਾਨ ਵਿੱਚ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਚੀ ਆਵਾਜ਼ ਵਿੱਚ ਸੁਣਾ ਕੇ ਬਚਨ ਆਖਣ ਲੱਗੇ।
ਅਸ ਇਸਤਰੀ ਕੋ ਸੰਗਤ ਮਾਹੀ,
ਮਹਾਰਾਜ ਸਾਹਿਬ ਫੁਰਮਾਉਂਦੇ ਨੇ ਕਿ ਭਾਈ ਇਸ ਤਰ੍ਹਾਂ ਦੀ ਕੋਈ ਇਸਤਰੀ ਮਾਈ ਬੀਬੀ ਕੋਈ ਸਿੰਘਣੀ ਹੈ ਸੰਗਤ ਵਿੱਚ ਤਾਂ ਦੱਸੋ।
ਮਰਦ ਨਹੀਂ ਫਿਟਕਾਰਿਓ ਜਾਹੀ,
ਜਿਸ ਨੇ ਕਦੇ ਵੀ ਆਪਣੀ ਰਸਨਾ ਤੋਂ ਬੋਲ ਬੋਲ ਕੇ ਜੋ ਮਰਦ ਨੂੰ ਨਾ ਫਿਟਕਾਰਿਆ ਹੋਵੇ, ਮਰਦ ਦਾ ਮੂੰਹ ਨਾ ਕਦੇ ਫਿਟਕਾਰਿਆ, ਫਿਟਕਾਰ ਨਾ ਪਾਈ ਹੋਵੇ, ਕਿਉਂਕਿ ਕਈ ਆਪਣੀ ਜ਼ਬਾਨੋਂ ਵਾਰ ਵਾਰ ਦਿਨ ਵਿੱਚ ਜੋ ਰਹਿੰਦਿਆਂ ਹੋਇਆਂ ਘਰ ਪਰਿਵਾਰ ਅੰਦਰ ਅਤੇ ਕਿਸੇ ਵੇਲੇ ਗੁੱਸੇ ਵਿੱਚ ਆ ਕੇ ਲਾਹਨਤਾਂ ਪਾਈ ਜਾਂਦੇ ਆ, ਆਪਣੇ ਸੰਬੰਧੀਆਂ ਨੂੰ ਫਿਟਕਾਰਾਂ ਪਾਉਂਦੇ ਰਹਿੰਦੇ ਆ, ਕਦੇ ਕਿਸੇ ਨੂੰ ਲਾਹਨਤ ਪਾ ਦਿੱਤੀ, ਗਾਲਾਂ ਆਦਿ ਕੱਢਣ ਲੱਗ ਪਏ। ਇਸ ਤਰ੍ਹਾਂ ਦਾ ਸੁਭਾਅ ਹੁੰਦਾ ਗੁੱਸੇ ਵਿੱਚ ਆਉਣ ਕਰਕੇ, ਜਦੋਂ ਪਤਾ ਹੋਵੇ ਨਾ ਕਿਹੜਾ ਅੱਗੋਂ ਕੋਈ ਬੋਲਦਾ ਜਾਂ ਸਾਨੂੰ ਕੀ ਕਰ ਸਕਦਾ ਹੈ, ਜਾਂ ਅਸੀਂ ਵੱਡੇ ਹਾਂ ਸਾਡਾ ਕੀ ਵਿਗਾੜ ਸਕਣਗੇ, ਜਾਂ ਜੇ ਅਸੀਂ ਸਿਆਣੇ ਹੋ ਗਏ ਹਾਂ, ਜੇ ਇਹ ਮਾਂ ਬਾਪ ਹਨ ਸੋ ਇਹ ਸਰੀਰ ਕਰਕੇ ਕਮਜ਼ੋਰ ਹੋ ਗਏ ਆ, ਹੁਣ ਇਹਨਾਂ ਦਾ ਬਸ ਸਾਡੇ ਉੱਪਰ ਕੀ ਚੱਲੇਗਾ, ਇਸ ਤਰ੍ਹਾਂ ਕਈ ਕਬੋਲ ਬੋਲਣ ਲੱਗ ਪੈਂਦੇ ਆ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਜਿਸ ਬੀਬੀ ਨੇ ਕਦੇ ਵਾਸਤੇ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ ਉਹ ਦੱਸੇ।
ਛੋਟਾ ਵੱਡਾ ਹੋਏ ਬੈ ਕੋਈ,
ਭਾਵੇਂ ਉਮਰ ਵਿੱਚ ਕੋਈ ਵੱਡੀ ਅਵਸਥਾ ਵਾਲਾ ਹੋਵੇ ਜਾਂ ਛੋਟੀ ਅਵਸਥਾ ਵਾਲਾ ਬਾਲਕ ਹੋਵੇ, ਤਾਂ ਵੀ ਉਸਦਾ ਮੂੰਹ ਨਾ ਫਿਟਕਾਰਿਆ ਹੋਵੇ ਜਿਸ ਨੇ
ਹਿਰਦੇ ਸੁਮਤ ਧਰ ਕਹਿਓ ਨਾ ਜੋਈ,
ਆਪਣੇ ਹਿਰਦੇ ਵਿੱਚ ਜਿਸ ਨੇ ਸ੍ਰੇਸ਼ਟ ਮਤ ਧਾਰਨ ਕਰਕੇ ਕਦੇ ਵੀ ਆਪਣੀ ਰਸਨਾ ਤੋਂ ਕਿਸੇ ਨੂੰ ਫਿਟਕਾਰ ਵਾਲਾ ਬੋਲ ਨਹੀਂ ਸੁਣਾਇਆ।
ਸੰਗਤ ਵਿਖੈ ਸਿੱਖਣੀ ਜੇਤੀ,
ਤੇ ਇਸ ਪ੍ਰਕਾਰ ਸਤਿਗੁਰੂ ਜੀ ਦਾ ਵਚਨ ਸੁਣਿਆ, ਸੰਗਤ ਵਿੱਚ ਜਿੰਨੀਆਂ ਵੀ ਜੋ ਸਿੱਖ ਸੰਗਤਾਂ ਔਰ ਗੁਰਸਿੱਖਣੀਆਂ ਬੈਠੀਆਂ ਹੋਈਆਂ,
ਗੁਰੂ ਬਾਕ ਸੁਨ ਤੂਸ਼ਨ ਤੇਤੀ,
ਇਹ ਸਤਿਗੁਰੂ ਜੀ ਦਾ ਵਚਨ ਸੁਣਿਆ, ਸਤਿਗੁਰੂ ਮਹਾਰਾਜ ਸਾਹਿਬ ਤੋਂ ਵਚਨ ਸੁਣ ਕੇ ਸਭ ਚੁੱਪ ਹੋ ਕੇ ਮਾਈਆਂ ਬੀਬੀਆਂ ਬੈਠੀਆਂ ਰਹੀਆਂ।
ਕਰ ਜੋਰੇ ਇੱਕ ਸਿੱਖ ਕੀ ਤਨੀਆਂ,
ਤੇ ਇੱਕ ਗੁਰਸਿੱਖ ਦੀ ਪੁੱਤਰੀ ਹੈ ਉਹ ਉੱਠੀ ਹੈ, ਉੱਠ ਕੇ ਦੋਵੇਂ ਹੱਥ ਜੋੜ ਕੇ ਗੁਰੂ ਚਰਨਾਂ ਵਿਖੇ ਬੇਨਤੀ ਕਰਨ ਲੱਗੀ।
ਖਰੀ ਹੋਹੇ ਸਭ ਮਹਿ ਬਚਪਨੀਆਂ,
ਤੇ ਇਸ ਪ੍ਰਕਾਰ ਫਿਰ ਸੰਗਤ ਵਿੱਚ ਖੜਿਆ ਹੋ ਕੇ ਉਸਨੇ ਸਭਨਾਂ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੂੰ ਦੱਸਿਆ।
ਸੱਚੇ ਪਾਤਸ਼ਾਹ ਮੈਂ ਦੀਨ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ,
ਮਰਦ ਨਕਬ ਫਿਟਕਾਰ ਨਕੀਨ,
ਆਪ ਜੀ ਦੀ ਕਿਰਪਾ ਹੈ, ਇਹ ਅਸੂਲ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ ਹੋਇਆ ਜਿਸ ਕਰਕੇ ਕਦੇ ਵੀ ਮਰਦ ਨੂੰ ਫਿਟਕਾਰ ਨਹੀਂ ਪਾਈ।
ਆਪਣਾ ਪੁੱਤਰ ਨਾ ਝਿੜਕਿਓ ਕਭੀ,
ਕਿਸੇ ਨੂੰ ਫਿਟਕਾਰ ਤਾਂ ਕੀ ਪਾਉਣੀ, ਲਾਹਨਤ ਕੀ ਪਾਉਣੀ ਆ, ਮੈਂ ਤਾਂ ਆਪਣੇ ਪੁੱਤਰ ਨੂੰ ਵੀ ਕਦੇ ਗੁੱਸੇ ਵਿੱਚ ਆਣ ਕੇ ਆਪੇ ਤੋਂ ਬਾਹਰ ਹੋ ਕੇ ਝਿੜਕਿਆ ਨਹੀਂ।
ਜ਼ਾਤ ਮਰਦ ਕੀ ਲੱਖ ਵੱਡ ਸਭੀ,
ਤੇ ਸਭਨਾਂ ਨਾਲੋਂ ਮਰਦ ਦੀ ਜਾਤ ਵੱਡੀ ਸਤਿਕਾਰਯੋਗ ਆਪਣੇ ਚਿੱਤ ਵਿੱਚ ਮੈਂ ਸਮਝ ਲਈ ਸੀ।
ਤਬ ਕਲਗੀਧਰ ਬਾਕ ਬਖਾਨੇ,
ਤੇ ਇਹ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਨ,
ਸਾਧ ਸਾਧ ਤੁਵ ਜੇ ਇਮ ਜਾਣੇ,
ਕਿ ਐ ਸਿੱਖ ਪੁੱਤਰੀ ਜੇ ਤੂੰ ਇਸ ਪ੍ਰਕਾਰ ਆਪਣੇ ਚਿੱਤ ਵਿੱਚ ਇਹ ਨਿਸ਼ਚਾ ਦ੍ਰਿੜ ਕੀਤਾ ਹੋਇਆ, ਐਸਾ ਚੰਗਾ ਸੁਭਾਅ ਬਣਾਇਆ ਹੋਇਆ ਤਾਂ ਤੈਨੂੰ ਸ਼ਾਬਾਸ਼ ਹੈ।
ਤਉ ਜੇ ਸਿੱਖ ਸੰਗਤ ਇਨ ਚੀਤ,
ਤਾਂ ਵੀ ਇਹ ਜੋ ਸਿੱਖ ਸੰਗਤਾਂ ਬੈਠੀਆਂ ਹੋਈਆਂ ਇਹਨਾਂ ਦੇ ਮਨ ਵਿੱਚ ਕਿਵੇਂ ਇਸ ਗੱਲ ਦਾ ਭਰੋਸਾ ਆਏਗਾ ਦੱਸ।
ਸਭ ਕੋ ਹੋਏ ਕਿਸ ਰੀਤ ਪ੍ਰਤੀਤ।
ਕਿਸ ਤਰ੍ਹਾਂ ਇਹਨਾਂ ਦੇ ਮਨਾਂ ਵਿੱਚ ਵੀ ਭਰੋਸਾ ਆ ਜਾਵੇ, ਇਹਨਾਂ ਨੂੰ ਵੀ ਸਮਝ ਆ ਜਾਵੇ ਕਿ ਕਿਸ ਕਾਰਨ ਕਰਕੇ ਇਸ ਨੇ ਇਹ ਸੁਭਾਅ ਦੇ ਵਿੱਚ ਦ੍ਰਿੜਤਾ ਕੀਤੀ ਹੋਈ ਹੈ ਕਿ ਕਿਸੇ ਵੀ ਮਰਦ ਦਾ ਮੈਂ ਮੂੰਹ ਨਹੀਂ ਫਿਟਕਾਰਨਾ।
ਭਾਗਣ ਨਾਮ ਤ੍ਰਿਆ ਤਬ ਕਹੇ।
ਸਤਿਗੁਰੂ ਸਾਹਿਬ ਜੀ ਤੋਂ ਸੁਣ ਕੇ ਇਹ ਭਾਗਣ ਨਾਮ ਦੀ ਜੋ ਸਿੰਘਣੀ ਹੈ ਇਸ ਤਰ੍ਹਾਂ ਸੰਗਤ ਵਿੱਚ ਦੱਸਣ ਲੱਗੀ।
ਮਹਾਰਾਜ ਸੁਣੀਐ ਜਿਮ ਚਾਹਿਓ।
ਸਤਿਗੁਰੂ ਮਹਾਰਾਜ ਸਾਹਿਬ ਜੀ, ਜਿਵੇਂ ਆਪ ਤਾਂ ਅੰਤਰਜਾਮੀ ਹੋ, ਪਰ ਆਪ ਜੀ ਨੇ ਮੈਥੋਂ ਸੁਣਨਾ ਚਾਹਿਆ ਹੈ, ਇਸ ਕਰਕੇ ਆਪ ਮੈਥੋਂ ਸੁਣਨਾ ਕਰੋ।
ਬਸ ਹੈ ਆਗਰੇ ਨਗਰ ਮਹਾਨ।
ਤੇ ਅਸੀਂ ਆਗਰੇ ਨਗਰ ਵਿੱਚ ਵਸਦੇ ਸੀ।
ਪਾਤਸ਼ਾਹ ਮਮ ਪਿਤਾ ਦੀਵਾਨ।
ਮੇਰਾ ਪਿਤਾ ਜੋ ਆਪ ਜੀ ਦਾ ਸਿੱਖ ਪਰ ਪਾਤਸ਼ਾਹੀ ਉਹ ਦੀਵਾਨ ਵਜ਼ੀਰ ਸੀ।
ਸਭ ਪਰ ਹੁਕਮ ਦਰਬ ਬਹੁ ਆਵੇ।
ਤੇ ਸਭਨਾ ਉੱਪਰ ਪਾਤਸ਼ਾਹੀ ਦੀਵਾਨ ਹੋਣ ਕਰਕੇ ਉਸ ਦਾ ਹੁਕਮ ਚੱਲਦਾ ਸੀ ਲੋਕਾਂ 'ਤੇ, ਅਤੇ ਜਿਸ ਦੀ ਵਜ਼ੀਰੀ ਦੀਵਾਨਗੀ ਪਾਤਸ਼ਾਹ ਦੀ ਕਚਹਿਰੀ ਵਿੱਚ ਹੋਣ ਕਾਰਨ ਸੋ ਬਹੁਤ ਸਾਰਾ ਧਨ ਵੀ ਪ੍ਰਾਪਤ ਹੁੰਦਾ ਸੀ ਪਾਤਸ਼ਾਹ ਕੋਲੋਂ ਸਾਨੂੰ।
ਸਰਬਕਾਰ ਸਰਕਾਰ ਚਲਾਵੇ।
ਇਹ ਸਭ ਪ੍ਰਕਾਰ ਦੇ ਕਾਰ ਵਿਹਾਰ ਜਿਹੜੇ ਦੀਵਾਨਗੀ ਦੇ ਵਜ਼ੀਰੀ ਧਾਰਨ ਕਰਕੇ ਕਰਨੇ ਹੁੰਦੇ ਆ, ਉਹ ਸਰਕਾਰੀ ਕੰਮ ਕਾਜ ਸਾਡਾ ਪਿਤਾ ਦੀਵਾਨ ਕਰਾਉਂਦਾ ਸੀ।
ਚਿਰੰਕਾਲ ਲੱਗ ਕਾਰਜ ਕਰਿਓ।
ਇਹ ਬੜੇ ਲੰਬੇ ਸਮੇਂ ਤੱਕ ਆਪਣੀ ਇਹ ਡਿਊਟੀ ਜੋ ਪਾਤਸ਼ਾਹ ਦੀ ਕਚਹਿਰੀ ਵਿੱਚ ਦੀਵਾਨ ਬਣ ਕੇ ਸਾਡੇ ਪਿਤਾ ਨੇ ਨਿਭਾਈ।
ਸਮਾਂ ਪੁੱਜਿਓ ਮੇਰੋ ਪਿਤ ਮਰਿਓ।
ਜਦੋਂ ਸਾਡੇ ਪਿਤਾ ਦੀ ਅਹੁਦ ਪੂਰੀ ਹੋ ਗਈ, ਕਿਉਂਕਿ ਸਦਾ ਵਾਸਤੇ ਤਾਂ ਸੰਸਾਰ ਦੇ ਵਿੱਚ ਕਿਸੇ ਨੇ ਨਹੀਂ ਰਹਿਣਾ ਹੁੰਦਾ, ਜਦੋਂ ਉਮਰ ਪੂਰੀ ਹੋ ਗਈ ਤਾਂ ਮੇਰਾ ਪਿਤਾ ਚੜ੍ਹਾਈ ਕੀਤਾ।
ਪਾਤਸ਼ਾਹ ਨੇ ਜਬ ਹੀ ਸੁਣਿਓ।
ਤਾਂ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਾਡਾ ਦੀਵਾਨ ਜੋ ਪਾਤਸ਼ਾਹੀ ਦੀਵਾਨ ਉਹ ਤਾਂ ਚੜ੍ਹਾਈ ਕਰ ਗਿਆ ਹੈ।
ਨਿਜ ਲੋਕਨ ਸੋ ਤਤ ਛਿਨ ਭਨਿਓ।
ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ, ਬਾਦਸ਼ਾਹ ਨੂੰ, ਤਾਂ ਉਸਨੇ ਫਿਰ ਆਪਣਿਆਂ ਅਹਿਲਕਾਰਾਂ ਨੂੰ ਕਿਹਾ,
ਚੌਂਕੀ ਦੇਹੋ ਬਿਠਾਏ ਤਿਸ ਦੁਆਰੇ।
ਅਤੇ ਉਸਦੇ ਦੁਆਰੇ 'ਤੇ ਜੋ ਆਪ ਦੀਵਾਨ ਗੁਜ਼ਰ ਗਿਆ ਹੈ, ਉਸਦੇ ਦਰ 'ਤੇ ਘਰ ਤੋਂ ਬਾਹਰ ਚੌਂਕੀ ਪਹਿਰਾ ਸਿਪਾਹੀਆਂ ਦਾ ਬਿਠਾ ਦਿਓ।
ਵਸਤ ਸੰਭਾਰੋ ਭੇਰੋ ਤਾਰੇ।
ਅਤੇ ਉਸ ਦੀਆਂ ਘਰ ਦੀਆਂ ਜਿੰਨੀਆਂ ਵੀ ਵਸਤੂਆਂ ਹਨ ਨਾ, ਉਹ ਸੰਭਾਲ ਲਓ, ਅਤੇ ਘਰ ਦੇ ਬੂਹਿਆਂ ਨੂੰ ਦਰਵਾਜ਼ੇ ਲਗਾ ਦਿੱਤੇ ਜਾਣ।
ਤਿਸ ਕੇ ਪੁੱਤਰ ਹੋਏ ਜੇ ਕੋਈ।
ਅਤੇ ਜੇਕਰ ਉਸ ਦੇ ਘਰ ਵਿੱਚ ਉਸ ਦਾ ਕੋਈ ਵਾਰਸ ਪੁੱਤਰ ਹੋਵੇ।
ਮੋਹਿ ਢਿੱਗ ਜਾਏ ਆਨੀਐ ਸੋਈ।
ਅਤੇ ਜਾ ਕੇ ਉਸਨੂੰ ਸਾਡੇ ਪਾਸ ਲਿਆਉਣਾ ਕਰਿਓ।
ਤੋਰਨ ਸ਼ਾਹੇ ਸਿਪਾਹੀ ਆਏ।
ਸਾਧ ਸੰਗਤ, ਇਸ ਤਰ੍ਹਾਂ ਹੁੰਦਾ ਸੀ ਪੁਰਾਣੇ ਸਮੇਂ ਵਿੱਚ ਕਿ ਜਿਹੜਾ ਕੋਈ ਬਾਦਸ਼ਾਹ ਦਾ ਦੀਵਾਨ ਹੋਇਆ ਕਰਦਾ ਸੀ, ਜਦੋਂ ਕਿਤੇ ਉਹ ਪਰਮੇਸ਼ਰ ਦੀ ਨੀਤ ਨਾਲ ਹੋਣਹਾਰ ਨਾਲ ਚੜ੍ਹਾਈ ਕਰ ਜਾਂਦਾ, ਗੁਜ਼ਰ ਜਾਂਦਾ, ਤਾਂ ਫਿਰ ਜਿੰਨੀ ਵੀ ਉਸ ਦੀ ਜਾਇਦਾਦ ਹੈ ਉਹ ਇੱਕ ਵਾਰ ਪਾਤਸ਼ਾਹ ਦੀ ਬਾਦਸ਼ਾਹ ਦੀ ਹੀ ਹੋ ਜਾਂਦੀ, ਅਤੇ ਫਿਰ ਉਸ ਦੀ ਔਲਾਦ ਨੂੰ ਬਾਦਸ਼ਾਹ ਵੱਲੋਂ ਆਪਣੀ ਤਰਫੋਂ ਬਖਸ਼ੀਸ਼ ਦਿੱਤੀ ਜਾਂਦੀ, ਅਤੇ ਜੋ ਕੁਛ ਆਪਣੀ ਮਰਜ਼ੀ ਨਾਲ ਬਾਦਸ਼ਾਹ ਦਿੰਦਾ ਤਾਂ ਫਿਰ ਉਸ ਪਰਿਵਾਰ ਦੇ ਵਿੱਚ ਉਹ ਕੁਝ ਮਿਲਦਾ, ਪ੍ਰਾਪਤ ਹੁੰਦਾ, ਉਸ ਨਾਲ ਆਪਣਾ ਨਿਰਬਾਹ ਕਰਦੇ। ਇਸੇ ਪ੍ਰਕਾਰ ਹੀ ਇਵੇਂ ਕੀਤਾ। ਪਰ ਜੇਕਰ ਔਲਾਦ ਵਿੱਚ ਪੁੱਤਰ ਨਾ ਹੋਵੇ ਤਾਂ ਸਭ ਜਾਇਦਾਦ ਜਿੰਨੀ ਹੈ ਉਹ ਜ਼ਬਤ ਕਰ ਲਈ ਜਾਂਦੀ। ਇਵੇਂ ਹੀ ਖਿਆਲ ਕੀਤਾ ਬਾਦਸ਼ਾਹ ਨੇ ਕਿ ਜੇਕਰ ਉਸਦੇ ਘਰ ਵਿੱਚ ਉਸਦਾ ਪੁੱਤਰ ਹੈ,
ਮੋਹਿ ਢਿੱਗ ਜਾਏ ਆਨੀਐ ਸੋਈ,
ਤਾਂ ਜਾ ਕੇ ਮੇਰੇ ਪਾਸ ਉਸਨੂੰ ਲੈ ਕੇ ਆਉਣਾ ਕਰਿਓ।
ਤੋਰਨ ਸ਼ਾਹੇ ਸਿਪਾਹੀ ਆਏ।
ਇਸ ਤਰ੍ਹਾਂ ਬਾਦਸ਼ਾਹ ਦਾ ਹੁਕਮ ਸੁਣ ਕੇ ਛੇਤੀ ਹੀ ਉਸਦੇ ਸਿਪਾਹੀ ਚੱਲ ਕੇ ਦੀਵਾਨ ਦੇ ਘਰ ਵਿੱਚ ਗਏ।
ਸਭ ਦੁਆਰਨ ਤਾਰੇ ਪਿਰਵਾਏ।
ਅਤੇ ਉਹਨਾਂ ਨੇ ਆਣ ਕੇ ਸਭ ਹੋਰ ਜਿਹੜੇ ਦਰਵਾਜ਼ੇ ਹਨ ਦਰਵਾਜ਼ਿਆਂ ਨੂੰ ਜੰਦਰੇ ਲਗਵਾ ਦਿੱਤੇ।
ਹਮਰੇ ਨਰ ਹਟਾਏ ਸਮਦਾਈ।
ਇਸ ਤਰ੍ਹਾਂ ਬੀਬੀ ਭਾਗਣ ਸਤਿਗੁਰੂ ਜੀ ਦੇ ਸਾਹਮਣੇ ਦੱਸਦੀ ਹੈ ਕਿ ਮਹਾਰਾਜ, ਜਿਹੜੇ ਮੇਰੇ ਪਿਤਾ ਦੇ ਦੀਵਾਨ ਹੋਣ ਕਰਕੇ ਸਾਡੇ ਘਰ ਦੇ ਆਸ ਪਾਸ ਜੋ ਪਹਿਰੇ ਲਗਾਉਣ ਵਾਲੇ ਪਹਿਰੇਦਾਰ ਸਨ ਉਹ ਪਾਤਸ਼ਾਹੀ ਅਹਿਲਕਾਰਾਂ ਨੇ ਕਰਿੰਦਿਆਂ ਨੇ ਹਟਾ ਦਿੱਤੇ।
ਚੌਂਕੀ ਕਰ ਤਾਗੀਦ ਬਿਠਾਈ।
ਅਤੇ ਆਪਣੀ ਚੌਂਕੀ ਦਾ ਪਹਿਰਾ ਲਗਵਾ ਦਿੱਤਾ, ਆਪਣੇ ਸਿਪਾਹੀ ਜੋ ਹਨ ਉਹ ਚੰਗੀ ਤਰ੍ਹਾਂ ਸਮਝਾ ਕੇ ਤਾਇਨਾਤ ਕਰ ਦਿੱਤੇ ਘਰ ਦੇ ਪਾਸ।
ਬੂਝ ਵਾਰਤਾ ਹਮ ਤੇ ਸਾਰੀ।
ਸਾਥੋਂ ਸਾਰੀ ਵਾਰਤਾ ਜਦੋਂ ਉਹਨਾਂ ਨੇ ਪੁੱਛ ਲਈ,
ਜਾਏ ਸ਼ਾਹ ਕੇ ਪਾਸ ਉਚਾਰੀ,
ਜਾ ਕੇ ਸਾਥੋਂ ਸੁਣ ਕੇ ਉਹਨਾਂ ਨੇ ਬਾਦਸ਼ਾਹ ਦੇ ਕੋਲ ਜਾ ਦੱਸਿਆ।
ਸਪਤ ਸੁਤਾ ਤਿਸਕੇ ਘਰ ਮਾਹੀ,
ਉਹਨਾਂ ਨੇ ਦੱਸਿਆ ਕਿ ਜੋ ਪਾਤਸ਼ਾਹ ਗੁਜ਼ਰ ਗਿਆ ਹੈ, ਜੋ ਦੀਵਾਨ ਮਰ ਗਿਆ ਹੈ, ਸੋ ਉਸਦੇ ਘਰ ਦੇ ਵਿੱਚ 7 ਉਸਦੀਆਂ ਲੜਕੀਆਂ ਹੀ ਹਨ।
ਅਸ਼ਟਮ ਹੈ ਅਧਾਨ ਤ੍ਰਿਯਤਾਹੀ,
ਅਤੇ 8ਵਾਂ ਉਸ ਦੇ ਜੋ ਸੁਪਤਨੀ ਨੂੰ ਗਰਭ ਵਿੱਚ ਜੋ ਪੁੱਤਰ ਹੈ, ਜਿਹੜਾ ਕਿ ਬੱਚਾ ਹੈ ਜੋ ਗਰਭ ਦੇ ਕੁੱਖ ਵਿੱਚ ਹੈ, ਹਾਲੇ ਜਿਸ ਦਾ ਜਨਮ ਨਹੀਂ ਹੋਇਆ।
ਭਰਾਤਾ ਬੰਧ ਅਪਰ ਨਹਿ ਕੋਈ,
ਕੋਈ ਉਸਦਾ ਭਰਾ ਪਰ ਨਹੀਂ ਹੈ, ਨਾ ਹੋਰ ਕੋਈ ਉਸਦਾ ਸੰਬੰਧੀ ਹੈ, ਪਹਿਲਾਂ ਲੜਕੀਆਂ ਹੀ ਲੜਕੀਆਂ ਹਨ 7।
ਜੋ ਨਿਕੇਤ ਕੋ ਮਾਲਕ ਹੋਈ,
ਅਤੇ ਐਸਾ ਕੋਈ ਨਹੀਂ ਹੈ ਜਿਸ ਨੂੰ ਤੁਸੀਂ ਜਾਂ ਕੋਈ ਭਰਾ ਹੋਵੇ ਜਾਂ ਉਸਦਾ ਪਹਿਲਾਂ ਪੁੱਤਰ ਹੋਵੇ, ਉਸਦੇ ਘਰ ਦਾ ਜਿਸ ਨੂੰ ਤੁਸੀਂ ਮਾਲਕ ਬਣਾ ਸਕੋ।
ਪਾਤਸ਼ਾਹੇ ਇਮ ਸੁਨਤ ਉਚਾਰੀ,
ਇਸ ਤਰ੍ਹਾਂ ਉਹਨਾਂ ਲੋਕਾਂ ਤੋਂ, ਪਾਤਸ਼ਾਹੀ ਕਰਮਚਾਰੀਆਂ ਤੋਂ ਜਦੋਂ ਬਾਦਸ਼ਾਹ ਨੇ ਸੁਣਿਆ,
ਜਨਮੈ ਜਬ ਲੋ ਲੇ ਹੋ ਨਿਹਾਰੀ,
ਸੁਣ ਕੇ ਬਾਦਸ਼ਾਹ ਕਹਿਣ ਲੱਗਾ ਕਿ ਅੱਗੇ ਜੋ ਬਾਲ ਪੈਦਾ ਹੋਣ ਵਾਲਾ ਹੈ, ਜਦੋਂ ਤੱਕ ਤੁਸੀਂ ਦੇਖ ਨਹੀਂ ਲੈਂਦੇ ਕਿ ਉਹ ਲੜਕੀ ਹੋਵੇ ਜਾਂ ਲੜਕਾ ਹੋਵੇ, ਅਤੇ ਉਹਨਾਂ ਚਿਰ ਤੱਕ ਉਡੀਕ ਕਰੋ।
ਹੋ ਹੇ ਪੁੱਤਰ ਤੋ ਕਰੋ ਖਲਾਸੇ,
ਜੇਕਰ ਘਰ ਵਿੱਚ ਪੁੱਤਰ ਪੈਦਾ ਹੋਵੇ ਤਾਂ ਫਿਰ ਉਸ ਨੂੰ ਸਾਰੇ ਹੀ ਜਾਇਦਾਦ ਦਾ ਵਾਰਸ ਬਣਾ ਦੇਣਾ, ਉਹਨਾਂ ਤੋਂ ਜਿਹੜਾ ਪਹਿਰਾ ਉਹਨਾਂ ਦੇ ਘਰ 'ਤੇ ਲਗਾਇਆ ਹੋਇਆ ਹੈ ਜਪਤ ਕਰਨ ਵਾਸਤੇ, ਸਾਰਾ ਸਮਾਨ ਉਹ ਹਟਾ ਦੇਣਾ ਪਹਿਰਾ।
ਸੁਤਾ ਭਏ ਕਰ ਜਪਤ ਅਵਾਸੇ,
ਅਤੇ ਜੇਕਰ ਪੁੱਤਰੀਆਂ ਹੀ ਹੋਣ, ਅੱਗੇ ਅਗਾਹ ਹੋਣ ਵਾਲੀ ਵੀ ਲੜਕੀ ਹੀ ਹੋਵੇ ਤਾਂ ਫਿਰ ਸਾਰਾ ਘਰ ਦਾ ਸਮਾਨ ਜਪਤ ਕਰ ਲਿਓ।
ਹੁਕਮ ਮਾਨ ਚੌਂਕੀ ਥਿਰ ਦੁਆਰੇ,
ਇਸ ਤਰ੍ਹਾਂ ਬਾਦਸ਼ਾਹ ਦਾ ਹੁਕਮ ਮੰਨ ਕੇ ਉਹਨਾਂ ਨੇ, ਅਹਿਲਕਾਰਾਂ ਨੇ ਸਾਰਾ ਪਹਿਰਾ ਚੌਂਕੀ ਦਾ ਜੋ ਸਿਪਾਹੀਆਂ ਦਾ ਦੀਵਾਨ ਦੇ ਘਰ ਦੇ ਬੂਹੇ ਪਾਸ ਲਗਾਇਆ।
ਪੁਜੇ ਗਰਭ ਕੇ ਜਬ ਦਿਨ ਸਾਰੇ,
ਸੋ ਜਦੋਂ ਸਾਰੇ ਹੀ ਇਹ ਬਾਲਕ ਦਾ ਜਨਮ ਹੋਣ ਦੇ ਦਿਨ ਪੂਰੇ ਹੋਏ,
ਜਨਮੇ ਪੁੱਤਰ ਤਹਾਂ ਸਭ ਜੋਵਾ,
ਤਾਂ ਤਿਸ ਵੇਲੇ ਪੁੱਤਰ ਪ੍ਰਗਟ ਹੋਇਆ, ਜਿਹੜੀਆਂ ਕਿ ਅਰਦਾਸਾਂ ਕਰਦੀਆਂ ਸਨ, ਇਵੇਂ ਕਿਹਾ ਮਹਾਰਾਜ ਨੂੰ ਦੱਸਿਆ ਮਾਈ ਭਾਗਣ ਨੇ ਕਿ ਮਹਾਰਾਜ ਅਸੀਂ ਸਭ ਅਰਦਾਸਾਂ ਬੇਨਤੀਆਂ ਕਰਨ ਲੱਗੀਆਂ ਕਿ ਜੇਕਰ ਸਾਡਾ ਭਰਾ ਆ ਜਾਵੇ ਤਾਂ ਫਿਰ ਜਿਤਨਾ ਵੀ ਸਾਰਾ ਸੁੱਖ ਆਰਾਮ ਹੈ, ਸਾਰਾ ਸਾਜੋ ਸਮਾਨ ਹੈ ਸਾਡੇ ਕੋਲ ਹੀ ਰਹੇਗਾ, ਨਹੀਂ ਤਾਂ ਸਾਰਾ ਸਮਾਨ ਇਹ ਸਾਡੇ ਬਾਪ ਦਾ ਜਬਤ ਕਰ ਲੈਣਗੇ। ਕਿਰਪਾ ਕਰੋ ਹੇ ਮਹਾਰਾਜ, ਸਾਡਾ ਭਰਾ ਹੀ ਪ੍ਰਗਟ ਹੋਵੇ। ਇਸ ਤਰ੍ਹਾਂ ਆਪ ਜੀ ਦੀ ਕਿਰਪਾ ਹੋਈ, ਜਦੋਂ ਪੁੱਤਰ ਜਨਮਿਆ,
ਮੰਗਲ ਕੋ ਉਤਸਵ ਬਹੁ ਹੋਵਾ,
ਤਾਂ ਇਸ ਪ੍ਰਕਾਰ ਸਭ ਨੇ ਦੇਖਿਆ, ਸਭ ਜੋਵਾ, ਸਭ ਨੇ ਜਾਣਿਆ, ਸਭ ਨੂੰ ਪਤਾ ਲੱਗਿਆ, ਪਰਿਵਾਰ ਦੇ ਜੀਆਂ ਵਿੱਚ, ਲੜਕੀਆਂ ਵਿੱਚ ਫਿਰ ਬਹੁਤ ਖੁਸ਼ੀਆਂ ਹੋਈਆਂ।
ਦੁੰਦਬ ਵੱਜੇ ਨੌਬਤੈਂ ਬਾਜੀ,
ਅਤੇ ਨਗਾਰੇ ਵੱਜੇ, ਹੋਰ ਜਿਹੜੇ ਖੁਸ਼ੀਆਂ ਪ੍ਰਗਟ ਕਰਨ ਵਾਲੇ ਸਾਜ ਦਰਵਾਜ਼ੇ ਪਾਸ ਵੱਜੇ,
ਸਭ ਪਰਿਵਾਰ ਪਇਓ ਬਹੁ ਰਾਜ਼ੀ,
ਅਤੇ ਸਾਰਾ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ।
ਪਾਤਸ਼ਾਹੇ ਜਬ ਸੁਨਬੋ ਕੀਨ,
ਅਤੇ ਜਦੋਂ ਬਾਦਸ਼ਾਹ ਨੇ ਇਸ ਗੱਲ ਦੀ ਇਹ ਖਬਰ ਜਦੋਂ ਸੁਣੀ ਲੜਕਾ ਪੈਦਾ ਹੋਣ ਦੀ,
ਕਰੋ ਖਲਾਸੀ ਆ ਇਸ ਦੀਨ,
ਤਾਂ ਬਾਦਸ਼ਾਹ ਨੇ ਆਗਿਆ ਦੇ ਦਿੱਤੀ ਕਿ ਜਿਨ੍ਹਾਂ ਦਾ ਸਾਰਾ ਹੀ ਸਮਾਨ ਦੀਵਾਨ ਦਾ ਜਪਤ ਕਰਨ ਵਾਸਤੇ ਅਸੀਂ ਠਾਣੀ ਹੋਈ ਹੈ, ਉਸ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ, ਇਸ ਕਰਕੇ ਉਹਨਾਂ ਨੂੰ ਛੁਟਕਾਰਾ ਦੇ ਦਿਓ, ਖਲਾਸੀ ਕਰ ਦਿਓ ਉਹਨਾਂ ਦੀ।
ਬਖਸ਼ਿਓ ਪ੍ਰਥਮ ਸਮਾਨ ਰੋਜ਼ੀਨਾ,
ਤਾਂ ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਪਹਿਲਾਂ ਵਾਂਗ ਸਾਰਾ ਹੀ ਸਾਜੋ ਸਮਾਨ ਉਹਨਾਂ ਦੇ ਹਵਾਲੇ ਕਰ ਦਿੱਤਾ।
ਘਰ ਖਲਾਸ ਤਤ ਛਿਨ ਕਰ ਦੀਨਾ,
ਤਾਂ ਸਾਰਾ ਹੀ ਘਰ ਜੋ ਹੈ ਜਿੱਥੇ ਪਹਿਰੇ ਲਗਾਏ ਹੋਏ ਸੀ ਉਹਨਾਂ ਨੂੰ ਛੱਡ ਦਿੱਤਾ।
ਚੌਂਕੀਦਾਰ ਸਿਪਾਹੀ ਗਏ,
ਅਤੇ ਜਿਹੜੇ ਵੀ ਸਿਪਾਹੀ ਚੌਂਕੀਦਾਰ ਆਦਿਕ ਪਹੁੰਚੇ,
ਜਨ ਸਨਮਾਨ ਕਰਤ ਸਭ ਪਹੇ,
ਅਤੇ ਸਭ ਲੋਕਾਂ ਦਾ ਸਤਿਕਾਰ ਕਰਨ ਲੱਗ ਪਏ ਬਾਦਸ਼ਾਹ ਦਾ ਹੁਕਮ ਸੁਣ ਕੇ।
ਸਪਤ ਭਗਨ ਮਹਿ ਕਹਿ ਤਿਸਕਾਲਾ,
ਤਾਂ ਇਹ ਉਸ ਵੇਲੇ ਫਿਰ 7 ਭੈਣਾਂ ਵਿੱਚ ਇਹ ਕਿਹਾ ਗਿਆ।
ਧਨ ਮਰਦ ਕੀ ਸ਼ਮਸ ਵਿਸਾਲਾ,
ਅਸੀਂ ਆਖਿਆ ਕਿ ਧਨ ਹੈ ਮਰਦ ਦੀ ਜੋ ਵਿਸਾਲ ਉੱਤਮ ਸ੍ਰੇਸ਼ਟ ਜੋ ਦਾੜੀ ਹੈ।
ਸਭ ਪਰਿਵਾਰ ਛੁੱਟਿਓ ਜਿਸ ਪਾਛੇ,
ਅਤੇ ਜਿਸ ਮਰਦ ਦੇ ਪ੍ਰਗਟ ਹੋਣ 'ਤੇ ਹੀ ਉਸ ਦੇ ਪਿੱਛੇ ਹੀ ਸਾਰਾ ਪਰਿਵਾਰ ਸਾਡਾ ਬਾਦਸ਼ਾਹੀ ਗ੍ਰਿਫਤ ਵਿੱਚੋਂ ਛੁੱਟ ਗਿਆ ਹੈ।
ਇਸ 'ਤੇ ਅਪਰ ਨਹੀਂ ਕੋ ਆਛੇ,
ਅਤੇ ਉਸ ਨਾਲੋਂ ਹੋਰ ਕੌਣ ਚੰਗਾ ਹੋ ਸਕਦਾ ਹੈ।
ਜਿਸ ਦਾੜੀ ਤੇ ਜਪ ਤਪ ਜੋਗ,
ਜਿਸ ਮਰਦ ਦੀ ਦਾੜੀ ਕਰਕੇ ਜੋ ਜਿੰਨੇ ਵੀ ਜਪ ਤਪ ਆਦਿਕ ਕੀਤੇ ਹੋਏ ਹਨ, ਮਰਦ ਦੀ ਮਰਦਾਨਗੀ ਕਰਕੇ ਇਹ ਸਭ ਸਫਲ ਹੁੰਦੇ ਆ।
ਫਲ ਹੈ ਸਕਲ ਦੇ ਸੁਖ ਗਨ ਭੋਗ,
ਸਭ ਜਪ ਤਪ ਆਦਿਕ ਸਾਧਨ ਕੀਤੇ ਹੋਏ ਉਹ ਤਾਂ ਸਫਲੇ ਹੁੰਦੇ ਆ ਜਿਹੜਾ ਕਿ ਮਰਦ ਦਾੜੀ ਵਾਲਾ ਹੈ, ਜਿਹੜਾ ਦਾੜੀ ਨਹੀਂ ਕਟਾਉਂਦਾ ਮਨਾਉਂਦਾ, ਉਸ ਵੱਲੋਂ ਸ਼ੁਭ ਕਰਮ ਕੀਤੇ ਹੋਏ ਜਿਹੜੇ ਹਨ ਨਾ, ਜਪ ਤਪ ਸਾਧਨ ਯੋਗ ਭੋਗ ਆਦਿਕ ਪਦਾਰਥਾਂ ਨੂੰ ਪ੍ਰਾਪਤ ਕਰਨਾ ਵਰਤਣਾ, ਪਰ ਉਪਕਾਰ ਹਿੱਤ ਵਰਤਣਾ, ਉਹ ਵੀ ਉਸਦਾ ਸਫਲਾ ਹੈ।
ਮਰਦ ਕਚਹਿਰੀ ਦਰ ਦਰਗਾਹੇ,
ਇਸ ਪ੍ਰਕਾਰ ਸਤਿਗੁਰੂ ਜੀ ਦੀ ਸਭਾ ਵਿੱਚ ਜੋ ਬੀਬੀ ਭਾਗਣ ਦੱਸਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਇਹ ਆਪਣੇ ਚਿੱਤ ਵਿੱਚ ਮੈਂ ਮਰਦ ਦਾ ਸਤਿਕਾਰ ਕਾਇਮ ਕੀਤਾ, ਬਣਾ ਕੇ ਦ੍ਰਿੜ ਕਰਕੇ ਰੱਖਿਆ। ਮਰਦ ਕਚਹਿਰੀ ਦਰ ਦਰਗਾਹੇ, ਕਿ ਕਚਹਿਰੀ ਵਿੱਚ ਵੀ ਜੋ ਮਰਦ ਹੈ ਉਹ ਸੋਭਾ ਪਾਉਂਦਾ ਆ ਔਰ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸੋਭਾ ਪਾਉਂਦਾ ਹੈ।
ਸ਼ਮਸ਼ ਕਬੂਲ ਪਰ ਹੈ ਦੁੱਤ ਜਾਹੇ,
ਜਿਸ ਦੀ ਦੁੱਤ ਸੋਭਾ ਬਹੁਤ ਜ਼ਿਆਦਾ ਆ, ਜਿਸ ਮਰਦ ਦੀ ਦਾੜੀ ਦੀ, ਐਸਾ ਦਾੜੀ ਵਾਲਾ ਜੋ ਮਰਦ ਪ੍ਰਗਟ ਹੋਇਆ, ਸੋ ਸ਼ਮਸ਼ ਕਬੂਲ ਜਿਸ ਦੀ ਦਾੜੀ ਕੇ ਪ੍ਰਵਾਨ ਹੈ ਰੱਬ ਦੀ ਦਰਗਾਹ ਵਿੱਚ ਵੀ।
ਮਰਦ ਬਿਨਾ ਸ਼ਮਸ਼ ਦਸਤਾਰ,
ਮਰਦ ਬਿਨਾ ਸ਼ਮਸ਼ ਦਸਤਾਰ, ਇਵੇਂ ਦੱਸਿਆ ਕਿ ਬਿਨਾ ਸ਼ਮਸ਼ ਤੋਂ, ਬਿਨਾ ਦਾੜੀ ਤੋਂ ਔਰ ਦਸਤਾਰ ਤੋਂ ਬਗੈਰ ਜਿਹੜਾ ਕਿ ਮਰਦ ਹੈ ਪੁਰਸ਼ ਹੈ,
ਇਨ ਬਿਨ ਔਰਤ ਪਰ ਹੈ ਨਿਹਾਰ,
ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਦਸਤਾਰ ਤੋਂ ਬਿਨਾ ਹੋਵੇ ਔਰ ਦਾੜੀ ਨਾ ਜਿਸਦੇ ਪਾਸ ਹੋਵੇ, ਦਾੜੀ ਮਨਾਉਂਦਾ ਹੈ ਔਰ ਸੋ ਪੂਰੇ ਹੀ ਦਾੜੀ ਦੇ ਕੇਸ ਜਿਹੜਾ ਹੈ ਆਪਣੇ ਚਿਹਰੇ ਤੋਂ ਖਤਮ ਕਰ ਦਿੰਦਾ ਆ, ਇਨ ਬਿਨ ਐਨ ਪੂਰਾ ਉਹ ਇਸਤਰੀ ਰੂਪ ਵਿੱਚ ਹੀ ਨਜ਼ਰ ਆਉਂਦਾ, ਪਛਾਣ ਨਹੀਂ ਸਕਦੇ ਕਈ, ਵੇਖਣ ਨੂੰ ਐਵੇਂ ਲੱਗਦਾ ਹੈ ਕਿ ਪਤਾ ਨਹੀਂ ਕੀ ਇਹਨਾਂ ਨੂੰ ਕਹਿ ਕੇ ਬੁਲਾਈਏ, ਇਹ ਪੁਰਸ਼ ਹਨ ਜਾਂ ਇਹ ਇਸਤਰੀ ਹੈ, ਰੂਪ ਰੰਗ ਸਾਰਾ ਪਹਿਰਾਵਾ ਕੁਝ ਪਛਾਣ ਵਾਲੀ ਕੋਈ ਗੱਲ ਪ੍ਰਤੀਤ ਨਹੀਂ ਹੁੰਦੀ, ਇਸ ਪ੍ਰਕਾਰ ਦਾ ਖਿਆਲ ਹੁੰਦਾ ਹੈ।
ਇਨ ਬਿਨ ਔਰਤ ਪਰ ਹੈ ਨਿਹਾਰ,
ਐਨ ਪੂਰੇ ਔਰਤ ਹੀ ਨਜ਼ਰ ਆਉਂਦੇ ਆ ਜੇ ਦਾੜੀ ਨਾ ਮੁੱਖ ਤੇ ਹੋਵੇ।
ਸਾਚੇ ਪਾਤਸ਼ਾਹੇ ਮੈਂ ਚੀਤ,
ਇਸ ਪ੍ਰਕਾਰ ਦੱਸਿਆ ਸਤਿਗੁਰੂ ਜੀ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਚਿੱਤ ਵਿੱਚ ਇਹ ਦ੍ਰਿੜ ਨਿਸ਼ਚਾ ਕੀਤਾ ਹੋਇਆ।
ਤਬ ਕੀ ਧਰੀ ਵਿਸਾਲ ਪ੍ਰਤੀਤ,
ਤਦੋਂ ਦੀ ਹੀ ਇਹ ਬਹੁਤ ਹੀ ਇਹ ਭਰੋਸਗੀ ਧਾਰਨ ਕੀਤੀ ਹੋਈ ਹੈ ਆਪਣੇ ਚਿੱਤ ਵਿੱਚ ਮੈਂ ਪ੍ਰਤੀਤੀ।
ਜਨਮਤ ਮਰਦ ਸੁਬੰਧ ਖਲਾਸੀ,
ਜਿਸ ਮਰਦ ਦੇ ਪੈਦਾ ਹੋਣ 'ਤੇ ਸਾਡੀ ਸਭ ਇਸਤਰੀਆਂ ਦੀ ਬਾਦਸ਼ਾਹੀ ਪਕੜ ਵਿੱਚੋਂ, ਗ੍ਰਿਫਤ ਵਿੱਚੋਂ ਬੰਧ ਖਲਾਸੀ ਹੋ ਗਈ, ਕੈਦ ਵਿੱਚੋਂ।
ਹਮ ਜਨਾਨੀਆਂ ਸਪਤ ਪ੍ਰਕਾਸ਼ੀ,
ਮਹਾਰਾਜ ਸੱਚੇ ਪਾਤਸ਼ਾਹ ਅਸੀਂ ਭਾਵੇਂ ਸੱਤ ਜਨਾਨੀਆਂ ਇਸਤਰੀਆਂ, ਭਾਵੇਂ ਘਰ ਵਿੱਚ ਸੱਤ ਦੀ ਗਿਣਤੀ ਵਿੱਚ ਸਾਂ, ਪ੍ਰਗਟ ਹੀ
ਨਹਿ ਮੁਲਾਹ ਜਾ ਕਿ ਨਹਿ ਉਬਾਚੀ,
ਪਰ ਸਾਡਾ ਲਿਹਾਜ਼ ਕਿਸੇ ਨੇ ਨਹੀਂ ਕੀਤਾ ਇਸਤਰੀਆਂ ਜਾਣ ਕਰਕੇ ਕਿ ਇਸਤਰੀਆਂ ਵੀ ਇਹ ਸ੍ਰੇਸ਼ਟ ਹਨ। ਮਹਾਰਾਜ ਤੁਹਾਡੇ ਘਰ ਵੱਲੋਂ, ਆਪ ਜੀ ਵੱਲੋਂ ਪਹਿਲੇ ਸਰੂਪ ਵਿੱਚ ਬਚਨ ਕੀਤੇ ਹੋਏ ਆ, ਨਿਵਾਜਿਆ ਗਿਆ ਹੈ ਔਰਤਾਂ ਨੂੰ ਵੀ, ਸੋ ਕਿਉਂ ਮੰਦਾ ਆਖੀਐ ਜਿਤ ਜਮ ਮਹਿਰਾਜਾਨ, ਪਰ ਮਹਾਰਾਜ ਦੁਨਿਆਵੀ ਹਕੂਮਤ ਵੱਲੋਂ ਸਾਡਾ ਇਹ ਮੁਲਾਹਜ਼ਾ ਲਿਹਾਜ਼ ਨਹੀਂ ਕੀਤਾ ਗਿਆ ਸਾਡੇ ਉੱਪਰ, ਸੋ ਸਾਡਾ ਕੋਈ ਵੀ ਸਤਿਕਾਰ ਨਹੀਂ ਰੱਖਿਆ ਗਿਆ ਸਤਿਗੁਰੂ ਜੀ।
ਜਾਂ ਤੇ ਧਨ ਸ਼ਮਸ ਹੈ ਸਾਚੀ,
ਇਸ ਕਰਕੇ ਮੈਂ ਆਪਣੇ ਚਿੱਤ ਵਿੱਚ ਜਾਣਿਆ ਕਿ ਸੱਚੀ ਜੋ ਦਾੜੀ ਹੈ ਨਾ ਮਰਦ ਦੀ, ਐਸੀਆਂ ਸੱਚੀਆਂ ਦਾੜੀਆਂ ਜਿਹੜੀਆਂ ਗੁਰੂ ਚਰਨਾਂ ਵਿੱਚ ਲੱਗਦੀਆਂ, ਮਹਾਰਾਜ ਜਿਸ ਬਾਬਤ ਆਪ ਜੀ ਦੀ ਬਾਣੀ ਦੇ ਬਚਨ ਹੈ, ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਉਹ ਸੱਚੀਆਂ ਸਫਲ ਦਾੜੀਆਂ ਹਨ ਜਿਹੜੀਆਂ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਲੱਗਦੀਆਂ। ਕਈ ਆਪਣੀ ਜੋ ਦਾੜੀ ਨੂੰ ਕਿ ਗੁਰੂ ਚਰਨਾਂ ਵਿੱਚ ਥੱਲੇ ਹੇਠਾਂ ਨਾਲ ਲੱਗ ਜਾਏ, ਪਹਿਲਾਂ ਹੀ ਦਾੜੀ ਬੰਨ੍ਹ ਕੇ ਹੀ ਆਉਂਦੇ ਆ, ਗੁਰੂ ਚਰਨਾਂ ਵਿੱਚ ਦਾੜੀ ਉਹਨਾਂ ਦੀ ਕੀ ਲੱਗਣੀ ਹੈ। ਸੋ ਜਿਸ ਬਾਬਤ ਸੰਤ ਮਹਾਂਪੁਰਖ ਕਿਹਾ ਕਰਦੇ ਸਨ ਕਿ ਤੁੰਨੀ ਔਰ ਮੁੰਨੀ ਇੱਕ ਬਰਾਬਰ ਹੀ ਆ, ਜੇਕਰ ਦਾੜੀ, ਜਿਸ ਬਾਬਤ ਬਚਨ ਰਹਿਤ ਨਾਮਿਆਂ ਦੇ ਸਾਬਤ ਸੂਰਤ ਸਿੱਧਾ ਦਾੜਾ ਕਾਠ ਦਾ ਕੰਘਾ ਕੇਸੀ ਚਾੜਾ, ਦਾੜਾ ਵੀ ਸਾਬਤ ਸੂਰਤ ਔਰ ਸਿੱਧਾ ਰੱਖਣਾ। ਸੋ ਇੱਥੇ ਦੱਸਿਆ ਹੈ, ਜਾਂ ਤੇ ਧਨ ਸ਼ਮਸ਼ ਹੈ ਸਾਚੀ, ਮਹਾਰਾਜ ਇਸ ਕਰਕੇ ਸੱਚੀ ਸਫਲੀ ਇਹ ਦਾੜੀ ਧਨਤਾ ਯੋਗ ਮੈਂ ਸਮਝ ਲਈ।
ਫਾਰਸੀ ਜ਼ਨ ਜ਼ੁਲਮ ਜੰਮ ਹੈ ਲਾਨਤ ਹੈ ਸਭ ਹੈ ਰੋਜ਼ ਹਰਦੋ ਮਾਹੇ ਜ਼ਨ ਜ਼ੁਲਮ ਜੰਮ ਹੈ ਲਾਨਤ ਹੈ
ਤੇ ਇਸ ਪ੍ਰਕਾਰ ਕਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਦੁਨੀਆਂ ਵਿੱਚ ਅਖਾਣ ਇੱਕ ਪ੍ਰਚਲਿਤ ਹੈ ਮਨਮਤੀ ਲੋਕਾਂ ਵਿੱਚੋਂ ਕਿਹਾ ਜਾਂਦਾ ਆ ਕਿ ਕਈ ਲੋਕਾਂ ਨੇ ਇਹ ਕਹਿਣਾ ਹੁੰਦਾ ਹੈ ਜਦੋਂ ਲੜਕੀ ਪੈਦਾ ਹੋਵੇ ਘਰ ਵਿੱਚ ਕਹਿੰਦੇ ਹਨ ਪੈਦਾ ਹੋਣ 'ਤੇ ਜਨ ਜ਼ੁਲਮ ਜੰਮ ਹੈ ਲਾਨਤ ਹੈ ਕਹਿੰਦੇ ਹਨ ਕਿ ਜੇ ਲੜਕੀ ਪੈਦਾ ਹੋਈ ਆ ਤਾਂ ਲਾਨਤਾਂ ਪਾਉਣ ਲੱਗ ਪੈਂਦੇ ਆ ਕਈ ਸੋ ਉਸ ਆਪਣੀ ਨੂੰਹ ਨੂੰ ਇਸਤਰੀ ਨੂੰ ਕਹਿੰਦੇ ਹਨ ਕਿ ਇਹ ਚੰਗੇ ਭਾਗਾਂ ਵਾਲੀ ਨਹੀਂ ਹੈ ਇਸਦੇ ਘਰ ਵਿੱਚ ਇਸਦੀ ਕੁੱਖ ਤੋਂ ਲੜਕੀ ਪੈਦਾ ਹੋਈ ਹੈ ਜ਼ੁਲਮ ਹੀ ਪ੍ਰਗਟ ਹੋ ਗਿਆ ਇਸ ਪ੍ਰਕਾਰ ਮਹਾਰਾਜ ਕਈ ਲੋਕ ਮਨਮਤ ਅਨੁਸਾਰ ਕਹਿੰਦੇ ਹਨ
ਸ਼ਬ ਹੈ ਰੋਜ਼ ਹਰਦੋ ਮਾਹੇ
ਅਤੇ ਇਸ ਤਰ੍ਹਾਂ ਕਰਦੇ ਹਨ ਮਨਮਤੀ ਖਿਆਲ ਵਾਲੇ ਕਿ ਸ਼ਬ ਹੈ ਰੋਜ਼ ਰਾਤ ਨੂੰ ਵੀ ਰੋਜ਼ ਦਿਨੇ ਵੀ ਹਰਦੋ ਹਰ ਸਮੇਂ ਦੇ ਵਿੱਚ
ਮਰਦ ਹੈ ਜੰਮ ਹੈ ਦਰਗੋਸ਼ ਖੈਰ ਕਰਦਮ ਹੈ
ਅਤੇ ਇਸ ਪ੍ਰਕਾਰ ਫਿਰ ਐਸਾ ਖਿਆਲ ਕਰਦੇ ਹੋਰ ਹੀ ਗੱਲਾਂ ਕਰਦੇ ਆ ਕਿ ਮੰਦੇ ਭਾਗ ਵਾਲੀ ਆ ਜਿਸ ਕਰਕੇ ਲੜਕੀ ਪੈਦਾ ਹੋ ਗਈ ਹੈ
ਮਰਦ ਹੈ ਜੰਮ ਹੈ ਦਰਗੋਸ਼
ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਮਰਦ ਹੈ ਜੰਮੇ ਜੇ ਮਰਦ ਪੈਦਾ ਹੁੰਦਾ ਹੈ ਤਾਂ ਦਰਗੋਸ਼ ਕੰਨਾਂ ਦੇ ਵਿੱਚ
ਖੈਰ ਕਰਦਮ ਹੈ
ਅਤੇ ਖੈਰ ਸੁੱਖ ਦੀ ਖਬਰ ਮਿਲਦੀ ਹੈ ਇਹ ਖਿਆਲ ਹੁੰਦਾ ਹੈ ਕਿ ਜਦੋਂ ਜੇਕਰ ਲੜਕਾ ਪੈਦਾ ਹੋਵੇ ਤਾਂ ਕਹਿੰਦੇ ਕਿ ਬੜਾ ਚੰਗੀ ਕੀਤੀ ਹੈ ਪਰਮੇਸ਼ੁਰ ਨੇ ਭਲਾ ਕੀਤਾ ਹਾ ਪਰਮੇਸ਼ੁਰ ਦਾ ਸੋ ਬੜਾ ਹੀ ਸ਼ੁਕਰਾਨਾ ਰੱਬ ਨੇ ਕਿਰਪਾ ਕੀਤੀ ਹੈ ਭਾਈ ਜਿੱਥੇ ਧੀ ਪੈਦਾ ਹੋਈ ਉੱਥੇ ਰੱਬ ਨੇ ਕਿਰਪਾ ਨਹੀਂ ਕੀਤੀ ਸੋ ਉਹ ਜੇਕਰ ਰੱਬ ਦੀ ਇਹ ਕਿਰਪਾ ਨਾ ਹੋਵੇ ਧੀ ਪੈਦਾ ਹੋਣ ਦੀ ਸਾਰੇ ਪੁਰਸ਼ ਹੀ ਜੰਮਣਗੇ ਤਾਂ ਫਿਰ ਲੜਕੀਆਂ ਕਿੱਥੋਂ ਲਿਆਉਣੀਆਂ ਵਿਆਹੁਣ ਵਾਸਤੇ ਹੋਰ ਮੱਤਾਂ ਦੀਆਂ ਲੱਭਣੀਆਂ ਨੇ ਸੋ ਇਸ ਕਰਕੇ ਕਹਿੰਦੇ ਹਨ ਕਿ ਲੋਕਾਂ ਦਾ ਇਹ ਕਹਿਣਾ ਹੁੰਦਾ ਜਿਹੜੇ ਮਨਮਤੀ ਖਿਆਲ ਵਾਲੇ ਹਨ ਭਾਣਾ ਜਿਹੜੇ ਨਹੀਂ ਆਪਣੇ ਚਿੱਤ ਵਿੱਚ ਸਮਝਦੇ ਕਹਿੰਦੇ ਹਨ ਕਿ ਜੇ ਲੜਕਾ ਪੈਦਾ ਹੋਇਆ ਖੈਰ ਕਰਦਮ ਹੈ ਤਾਂ ਫਿਰ ਸੁੱਖ ਦੀ ਖਬਰ ਮਿਲੀ ਹੈ
ਦਾੜੀ ਬੰਦਗੀ ਐਨ
ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾੜੀ ਨੂੰ ਤਾਂ ਮਰਦ ਦੀ ਸੱਚੀ ਸਫਲੀ ਦਾੜੀ ਨੂੰ ਮੈਂ ਸਮਝਦੀ ਹਾਂ ਕਿ ਜਿਸ ਕਰਕੇ ਹੀ ਸੋ ਬੰਦਗੀ ਸਮਾਨ ਹੀ ਹੈ ਇਹ ਸਫਲੀ ਹੈ
ਖੁਦਾਏ ਦੀਦਾਰ ਸ਼ੁਮਾਰ ਹੈ
ਅਤੇ ਇਸ ਤਰ੍ਹਾਂ ਸਾਬਤ ਸੂਰਤ ਸਿੱਧੇ ਦਾੜੇ ਦੇ ਸਮੇਤ ਜਿਸ ਮਰਦ ਦੇ ਦਰਸ਼ਨ ਹੋਣ ਇਉਂ ਪ੍ਰਤੀਤ ਹੁੰਦਾ ਹੈ ਕਿ ਖੁਦਾ ਦਾ ਹੀ ਉਹ ਰੂਪ ਹੈ ਖੁਦਾ ਦੇ ਰੂਪ ਦੀ ਗਿਣਤੀ ਵਿੱਚ ਕਿਹਾ ਜਾਂਦਾ ਹੈ
ਬਗੈਰ ਦਾੜੀ ਸ਼ੈਤਾਨ
ਅਤੇ ਬਗੈਰ ਦਾੜੀ ਤੋਂ ਜਾਣੋ ਕਿ ਉਹ ਸ਼ੈਤਾਨ ਹੀ ਹੈ ਜਿਸ ਨੇ ਆਪਣੇ ਚਿਹਰੇ 'ਤੇ ਦਾੜੀ ਨਹੀਂ ਰਹਿਣ ਦਿੱਤੀ ਉਹ ਸਾਬਤ ਸੂਰਤ ਜਿਹੜੀ ਹੈ ਨਾ ਚਿਹਰੇ ਤੋਂ ਖਤਮ ਕਰ ਦਿੱਤੀ ਹੈ ਜਾਣੋ ਕਿ ਸ਼ੈਤਾਨ ਹੈ ਸ਼ੈਤਾਨ ਭੂਤਨੇ ਨੂੰ ਕਹਿੰਦੇ ਹਨ
ਬਹਿਸਾਸ ਨਾ ਕਰਦਮ ਹੈ ਬੇਸਾਹਸ ਨਾ ਕਰਦਮ ਹੈ
ਬੇਸਾਹਸ ਕਹਿੰਦੇ ਹਨ ਕਿ ਬੇਸਾਹਸ ਜਿਹੜਾ ਹੈ ਨਾ ਵਿਸ਼ਵਾਸ ਨਹੀਂ ਉਸਦੇ ਉੱਪਰ ਕੀਤਾ ਜਾ ਸਕਦਾ ਜਿਸ ਨੇ ਆਪਣੇ ਚਿਹਰੇ ਉੱਪਰ ਦਾੜੀ ਨਹੀਂ ਰਹਿਣ ਦਿੱਤੀ
ਚੌਪਈ ਸੁਣ ਕਰ ਸਕਲ ਸਭਾ ਬਿਸਮਾਈ
ਇਸ ਪ੍ਰਕਾਰ ਵਚਨ ਜਦੋਂ ਸੁਣਿਆ ਤਾਂ ਜਿੰਨੇ ਵੀ ਸੰਗਤ ਵਿੱਚ ਬੈਠੇ ਹੋਏ ਹੈ ਸੁਣ ਕੇ ਸਭ ਅਸਚਰਜ ਹੈਰਾਨ ਹੋ ਗਏ
ਧੰਨ ਧੰਨ ਬੋਲੇ ਤਿਸ ਤਾਈ
ਤੇ ਬੀਬੀ ਭਾਗਣ ਤੋਂ ਸੁਣ ਕੇ ਕਹਿਣ ਲੱਗੇ ਕਿ ਇਹ ਧੰਨਤਾ ਯੋਗ ਹੈ ਜਿਸ ਨੇ ਐਸਾ ਅਸੂਲ ਆਪਣੇ ਚਿੱਤ ਵਿੱਚ ਜੋ ਰਸਨਾ ਤੂੰ ਕਦੇ ਵੀ ਮਰਦ ਨੂੰ ਨਾ ਫਿਟਕਾਰ ਪਾਉਣ ਦਾ ਧਾਰਨ ਕੀਤਾ ਹੋਇਆ
ਤਬ ਸਤਿਗੁਰ ਪਾਖਿਓ ਤਿਸ ਹੇਰੀ
ਤੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਕਲਗੀਧਰ ਜੀ ਨੇ ਇਸ ਸਿੱਖ ਬੀਬੀ ਭਾਗਣ ਵੱਲ ਦੇਖ ਕੇ ਆਪਣੀ ਰਸਨਾ ਤੋਂ ਬਚਨ ਕਹੇ
ਧੰਨ ਪ੍ਰਤੀਤ ਹਿਰਦੈ ਅਸ ਤੇਰੀ
ਆਖਿਆ ਕਿ ਐ ਪੁੱਤਰੀ ਤੂੰ ਧੰਨਤਾ ਯੋਗ ਹੈ ਜੇਕਰ ਤੇਰੇ ਹਿਰਦੇ ਦੇ ਵਿੱਚ ਐਸਾ ਭਰੋਸਾ ਬਣਿਆ ਹੋਇਆ
ਫਾਰਸੀ ਸਿੱਖੋ ਦਾੜੀ ਤਾਰੀਫ
ਫਾਰਸੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਐ ਗੁਰਸਿੱਖੋ ਦਾੜੀ ਦੀ ਤਾਰੀਫ ਹੈ ਮਹਿਮਾ ਹੈ ਉੱਤਮ ਉਸਤਤ ਹੈ
ਕੇਸ਼ ਸ਼ੁਮਾਰ ਬਾਲਤਣ ਹੈ
ਜੇਕਰ ਕੇਸ਼ ਕੇਵਲ ਸਿਰ ਦੇ ਹੀ ਰੱਖੇ ਆ ਔਰ ਦਾੜੀ ਚਿਹਰੇ 'ਤੇ ਨਹੀਂ ਹੈ ਤਾਂ ਫਿਰ ਉਹ ਜੋ ਮਨੁੱਖ ਹੈ ਨਾ ਉਹ ਕੇਵਲ ਬਾਲਤਣ ਹੈ ਬਾਲਕ ਗੁਣੇ ਵਿੱਚ ਗਿਣਿਆ ਜਾਂਦਾ ਜਾਂ ਇਸਤਰੀ ਰੂਪ ਵਿੱਚ ਹੀ ਉਹ ਦਿਸਦਾ ਉਸਦੀ ਪੂਰੀ ਪਛਾਣ ਨਹੀਂ ਹੋ ਸਕਦੀ
ਬਗੈਰ ਦਾੜੀ ਬਦਨ।
ਇਹ ਜਿਹੜਾ ਬਦਨ ਮੁੱਖ ਹੈ ਨਾ, ਜਿਹੜਾ ਚਿਹਰਾ ਹੈ, ਸੋ ਜਿਸ 'ਤੇ ਦਾੜੀ ਨਹੀਂ ਹੈ, ਭਾਵ ਕਿ ਦਾੜੀ ਨਹੀਂ ਰਹਿਣ ਦਿੱਤੀ, ਕਟਾ ਲਈ, ਮੁੰਨ ਲਈ, ਮਨਾ ਲਈ।
ਚਸ਼ਮ ਨਾ ਦੀਤ ਮਹਿ।
ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਚਸ਼ਮ ਆਪਣੇ ਨੇਤਰਾਂ ਦੁਆਰਾ ਅਸੀਂ ਉਸਨੂੰ ਨਾ ਦੀਦ ਮਹਿ, ਦੇਖਣਾ ਨਹੀਂ ਚਾਹੁੰਦੇ, ਜਿਹੜਾ ਆਪਣੇ ਚਿਹਰੇ ਉੱਪਰ ਦਾੜੀ ਨਹੀਂ ਰਹਿਣ ਦਿੰਦਾ, ਕਟਾ ਮਨਾ ਕਸਾ ਜਾਂ ਸਾੜ ਲੈਂਦਾ ਹੈ। ਕਈ ਲੋਕ ਸਾਧ ਸੰਗਤ ਉਹ ਵੀ ਹਨ ਜਿਹੜੇ ਕਹਿੰਦੇ ਅਸੀਂ ਜੀ ਕਟਾਉਂਦੇ ਨਹੀਂ ਹਾਂ, ਪਰ ਕੋਈ ਦਵਾਈ ਆਦਿਕ ਲਗਾ ਕੇ ਉਹ ਕੇਸਾਂ ਆਪਣੀਆਂ ਰੋਮਾਂ ਨੂੰ, ਦਾੜੀ ਦੇ ਰੋਮਾਂ ਨੂੰ ਚੜ੍ਹਾ ਲੈਂਦੇ ਆ, ਜਾਂ ਹੀਟ ਲਗਾ ਕੇ, ਸੇਕ ਲਗਾ ਕੇ ਨਾ, ਫਿਰ ਆਪਣੇ ਕੇਸ ਜਿਹੜੇ ਹਨ ਉਹ ਇਕੱਠੇ ਕਰ ਲੈਂਦੇ ਆ ਸਾੜ ਕੇ। ਕਹਿੰਦੇ ਕਿ ਅਸੀਂ ਤਾਂ ਕਿਹੜੇ ਕੇਸ ਮਨਾਏ ਹਨ, ਆਪਣੀ ਮਨਮਰਜ਼ੀ ਦੇ ਨਾਲ ਹੀ ਆਪ ਹੀ ਆਪਣਾ ਰੂਪ ਵਿਗਾੜ ਕੇ ਫਿਰ ਵੀ ਸੱਚੇ ਹੋਣ ਦਾ ਯਤਨ ਕਰਦੇ ਆ। ਸਤਿਗੁਰੂ ਕਲਗੀਧਰ ਜੀ ਨੇ ਕਿਹਾ ਕਿ ਭਾਈ ਐਸੇ ਜਿਹੜੇ ਹਨ ਨਾ, ਉਹਨਾਂ ਦਾ ਚਿਹਰਾ ਅਸੀਂ ਨਹੀਂ ਵੇਖਣਾ ਚਾਹੁੰਦੇ।
ਚੌਪਈ ਇਮ ਸਤਿਗੁਰ ਕਰ ਬਚਨ ਬਿਲਾਸਾ।
ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਬਿਲਾਸ ਕੀਤੇ ਹਨ।
ਕਰੀ ਸੰਪੂਰਨ ਸੰਗਤ ਆਸਾ।
ਇਹ ਸਭ ਸੰਗਤਾਂ ਦੀ ਆਸਾ ਸਤਿਗੁਰੂ ਮਹਾਰਾਜ ਸਾਹਿਬ ਨੇ ਪੂਰੀ ਕੀਤੀ।
ਕੇਤਕ ਦਿਨ ਅਨੰਦਪੁਰ ਰਹਿ ਕੇ।
ਕਿੰਨੇ ਹੀ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ।
ਭਈ ਵਿਦਾ ਪੁੰਨ ਬੇਨਤੀ ਕਹਿ ਕੇ।
ਸੰਗਤਾਂ ਫਿਰ ਬੇਨਤੀ ਕਰਕੇ ਸਤਿਗੁਰਾਂ ਪਾਸੋਂ ਵਿਦਾ ਹੋਣ ਲੱਗੀਆਂ।
ਲੇ ਪਾਹੁਲ ਖੰਡੇ ਕੀ ਕੀਤੇ।
ਕਿੰਨੀਆਂ ਹੀ ਸੰਗਤਾਂ ਹਨ ਜਿਹੜੀਆਂ, ਜਿਨ੍ਹਾਂ ਨੇ ਹਾਲੇ ਤਾਈਂ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਨਹੀਂ ਪ੍ਰਾਪਤ ਕੀਤੀ, ਉਹ ਖੰਡੇ ਦੀ ਪਾਹੁਲ ਪ੍ਰਾਪਤ ਕਰਦੇ ਪੰਜ ਪਿਆਰਿਆਂ ਰਾਹੀਂ।
ਆਯੁਧ ਧਾਰ ਗੁਰੂ ਹਰ ਖੇਤੇ।
ਸ਼ਸਤਰਧਾਰੀ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਉਹ।
ਲੇ ਸਿਰੋ ਪਾਓ ਆਵਾਸ ਸਿਧਾਏ।
ਸਤਿਗੁਰੂ ਜੀ ਉਹਨਾਂ ਨੂੰ ਸਿਰੋ ਪਾਓ ਦੀ ਬਖਸ਼ਿਸ਼ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਉੱਪਰ ਪ੍ਰਸੰਨ ਹੁੰਦੇ, ਅਤੇ ਫਿਰ ਉਹ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਸ ਪ੍ਰਕਾਰ ਆਪਣੇ ਘਰਾਂ ਨੂੰ ਜਾਂਦੇ ਹਨ ਸਿੱਖ ਸੇਵਕ।
ਜਸ ਕੋ ਉਚਰਤ ਜਿਤ ਜਿਤ ਜਾਏ।
ਜਿੱਥੇ ਕਿਤੇ ਵੀ ਫਿਰ ਜਾਂਦੇ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਸ ਸੁਣਾਉਂਦੇ ਕਿ ਅਸੀਂ ਖੰਡੇ ਦੀ ਪਾਹੁਲ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਗਏ ਹਾਂ, ਸਾਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ। ਜੋ ਪਹਿਲਾਂ ਦੀ ਅਵਸਥਾ ਸੀ ਨਾ, ਜਿਸ ਪ੍ਰਕਾਰ ਦੇ ਚਿੰਤਾ ਝੋਰੇ ਸਨ, ਉਹ ਖਤਮ ਹੋ ਗਏ ਆ। ਪਹਿਲਾਂ ਵਾਲਾ ਸੁਭਾਅ ਛੱਡ ਦਿੱਤਾ ਹੈ, ਹਿਰਦੇ ਵਿੱਚ ਡਰ ਖੌਫ ਸੀ ਉਹ ਦੂਰ ਹੋ ਗਿਆ, ਹਿਰਦੇ ਵਿੱਚ ਨਿਰਭੈਤਾ ਪ੍ਰਾਪਤ ਹੋਈ ਹੈ। ਇਸ ਪ੍ਰਕਾਰ ਉਹ ਹੋਰਨਾਂ ਨੂੰ ਵੀ ਦੱਸਦੇ। ਸੋ ਇਹ ਪ੍ਰਸੰਗ ਸਤਿਗੁਰੂ ਮਹਾਰਾਜ ਸਾਹਿਬ ਨੇ ਬੀਬੀ ਭਾਗਣ ਤੋਂ ਜੋ ਅਸੂਲ ਦੀ ਦ੍ਰਿੜਤਾ ਦਾ ਸੁਣਿਆ ਹੈ, ਸਭ ਸੰਗਤਾਂ ਨੂੰ ਦੱਸਿਆ ਕਿ ਸਤਿਕਾਰ ਆਪਣੇ ਮਨ ਵਿੱਚ ਹੋਣਾ ਚਾਹੀਦਾ ਹੈ। ਸੋ ਫਿਰ ਕਿਹਾ ਸਤਿਗੁਰੂ ਮਹਾਰਾਜ ਸਾਹਿਬ ਨੇ, ਜਿਹੜਾ ਉੱਥੋਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬੋੜ ਦਾ ਰੁੱਖ ਸੀ ਜੋ ਸੁੱਕਾ ਸੀ, ਇਸ ਦੇ ਪਾਸ ਮਹਾਰਾਜ ਨੇ ਆਗਿਆ ਕੀਤੀ ਕਿ ਇਸ ਦੇ ਕੋਲ ਪਰਦਾ ਕਰਕੇ ਤੈਂ ਇਸ਼ਨਾਨ ਕਰਨਾ ਹੈ। ਜਦੋਂ ਉਸਨੇ ਉਸ ਭਾਰੀ ਬ੍ਰਿਸ਼ ਹੇਠਾਂ ਪਰਦਾ ਕਰਕੇ ਇਸ਼ਨਾਨ ਕੀਤਾ, ਤਾਂ ਥੋੜ੍ਹੇ ਸਮੇਂ ਬਾਅਦ ਉਹ ਜੋ ਬੋੜ ਦਾ ਰੁੱਖ ਜਿਹੜਾ ਪਹਿਲਾਂ ਸੁੱਕਾ ਸੀ ਉਹ ਹਰਿਆ ਭਰਿਆ ਹੋ ਗਿਆ। ਇਸ ਪ੍ਰਕਾਰ ਜਿਹੜੇ ਗੁਣ ਧਾਰਨ ਕੀਤੇ ਹੋਣ, ਅਸੂਲ ਦੀ ਦ੍ਰਿੜਤਾ ਹੋਵੇ, ਸ਼ਾਂਤ ਸੁਭਾਅ ਜਿਸਨੇ ਧਾਰਨ ਕੀਤਾ ਹੋਵੇ ਗੁਰਮਤਿ ਅਨੁਸਾਰ, ਤਿਸ ਨੂੰ ਇਹ ਪਤੀਬਰਤਾ ਧਰਮ ਕਰਕੇ, ਪਰਪੱਕਤਾ ਕਰਕੇ ਉਹਨਾਂ ਬੀਬੀਆਂ ਨੂੰ ਗੁਰੂ ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸੋ ਇਸ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਖਿਮਾ ਔਰ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨ। ਜੋ ਕੇਸਾਂ ਦੀ ਤਾਰੀਫ, ਦਾੜੇ ਦੀ ਤਾਰੀਫ ਮਹਾਰਾਜ ਸਾਹਿਬ ਨੇ ਬਿਆਨ ਕੀਤੀ ਹੈ, ਸੋ ਇਹ ਵੀ ਆਪਾਂ ਕੇਸਾਂ ਦੇ ਸਤਿਕਾਰ ਬਾਬਤ ਵੀ ਸਮਝ ਸਕੀਏ। ਕੇਸਾਂ ਦੀ ਸੰਭਾਲ, ਜਿਵੇਂ ਦਸਤਾਰ ਦੇ ਵੀ ਬਚਨ ਕੀਤੇ ਹਨ ਕਿ ਦਸਤਾਰ ਤੋਂ ਬਗੈਰ ਔਰ ਜਿਸ ਦਾ ਦਾੜਾ ਹੋਵੇ, ਦਾੜਾ ਜੇਕਰ ਮਨਾਉਂਦਾ ਹੈ ਤਾਂ ਉਹ ਵੀ ਸੋਭਾ ਨਹੀਂ ਪਾਉਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੋ ਐਸੇ ਬਚਨਾਂ ਨੂੰ ਸਮਝਣ ਦਾ ਸਾਨੂੰ ਸਭ ਨੂੰ ਗੁਰੂ ਕੇ ਸਿੱਖ ਕਹਾਉਣ ਵਾਲਿਆਂ ਨੂੰ ਬਲ ਬਖਸ਼ਿਸ਼ ਕਰਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਮਤ ਬਖਸ਼ਣ ਜੀ।
ਲੇ ਪਾਹੁਲ ਖੰਡੇ ਕੀ ਕੀਤੇ, ਆਯੁਧ ਧਾਰ ਗੁਰੂ ਹਰ ਖੇਤੇ। ਲੇ ਸਿਰੋ ਪਾਓ ਆਵਾਸ ਸਿਧਾਏ, ਜਸ ਕੋ ਉਚਰਤ ਜਿਤ ਜਿਤ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।